श्री वाहे गुरु साहिब जी श्लोका महला तीजा पूर्व लिखिया कमावणा जे करता आप लिखिया सो मोह ठगौली पाइयना विसरया गुणतासो पूर्व लिखिया कमावणा जे करता आप लिखिया सो मोह ठगौली पाइयना विसरया गुणदास मत जान हो जग जीवदा दूजा भाई मुयास जिनी गुरमुख नाम नच दियो से बहन न मिलनी पास दुख लागा बहुत घना पुत कलत ना साथ कोई जास लोका विच मोह काला हुआ अंदर उबे सास मन मुखा नो को न विसही चुग गया विसास नानक गुरमुखा नो सुख अगला जिनांतर नाम निवास मन मुखा नो को न विसही चुग गया विसास नानक गुरमुखा नो सुख अगला जिना अंतर नाम निवास
वाहिगुरु जी का खालसा वाहिगुरु जी की फतेह। पतत पावन भक्त वचल करुणा निधान अंतरजामी सर्व शक्तियां दे मालक तन तन शहीदां दे सिरताज शांति दे पुंज गुरु गरीब निवाज साहिब सतगुरु श्री गुरु अर्जन देव महाराज साहिब जी दे पावन स्थान दीवान हाल गुरुद्वारा मंजी साहिब जी विखे जुगो जुग अटल साहिब श्री गुरु ग्रंथ साहिब महाराज पातशाह जी दी पावन पवित्र हजूरी च सुभाईमान गुरु रूप गुरु स्वरूप गुरु खालसा साध संगत जी सोडी सुल्तान साहिब श्री गुरु रामदास साहिब महाराज जी तन तन रामदास गुर जिन सिरिया तिने सवारिया श्री गुरु रामदास पातशाह जी दे पावन सचखंड दरबार साहिब तो श्री हरिमंदर साहिब जी तो जो श्री मुखवाक साहिब सतगुरां ने अमृत वेले बख्शिश कीते ने पावन विचार श्री मुखवाक साहिब जी दी सरवण करिए उपरंत नित दी रूटीन मुताबक जो लड़ीवार पावन कथा है वह भी विचारांगे। सारे माई भाई सुरत अते शब्द दा सम्मेलन करिए। अमृत वचन है प्रभु की उस्तत करो हो संत मीत, सावधान एकाग्र चीत। दो गल्लां बड़ियां ध्यान च रखनियां, जदों भी महाराज की उस्तति करनी है एक तां सावधानता वरतनी है। कई बारी मन भटक जांदा है, एक किते दा किते पहुंच जांदा। फिर पातशाह जी ने कहा सी जिहड़े हाजिर ने वह गैर हाजिर, तो जो गैर हाजिर ने वह हाजिर हो गए। ऐसा ना हो जाए बगैर हाजिर हाजिर हो जाए तो जो हाजरीन ने वो गैर हाजिर च तब्दील हो जा। इस वास्ते सुचेत हो, चित की एकाग्रता करिए। एकाग्रता शब्द अते सुरत का सम्मेलन होवेगा तां ही होनी है। एकाग्र चित होइए, अमृत बाणी दे पावन विचार सरवण करके लाह प्राप्त करिए जी।
सतनाम श्री वाहिगुरु साहिब जी। श्लोक महला तीजा।
तीसरे गुरुदेव श्री गुरु अमरदास साहब महाराज जी, पल्ले अमरदास गुण तेरे, तेरी उपमा तोहे बना हुआ। धन गुरु अमरदास साहब परम कृपालु दाता जी श्री मुखवाक साहब बख्शिश कर रहे ने। सोरठ दी वार चौथे पातशाह गुरु रामदास साहब जी दी वार है, पर वार दे विच जिन्नियां पौड़ियां आउणगियां वह सारियां गुरु रामदास साहब जी दियां। श्लोक अते महले वो पहले पातशाह दे, दूसरे दे, तीसरे दे, चौथे दे, सारे गुरु साहबाना दे, पर पौड़ी गुरु रामदास साहब जी दी। बार पौड़ियां नाल बनती है, ये गल अपने जहन च रखियो। तो जदों भी बार का हुक्म आता है उस समय जे सोरठ की वार है, बार सोरठ की जिनवी पौड़ी है वह पौड़ी बोल के नाल श्लोकां समेत यह असी दरबार साहब तो सुनते हैं। श्लोक पौड़ी के नाल ने, पर बार सारी पौड़ियां दी होंदी है। तो गरीब निवाज कृपालू दाता साहिब श्री गुरु अमरदास साहब पातशाह जी पावन उपदेश अज दे श्री मुखवाक दे राही साढ़े ताई कृपा कर रहे ने। श्लोक सरूप समीप साजुज ये चार किस्म दियां वैकुंठ दियां मुक्तियां मनियां हुई ने। मुक्त बपड़ी भी ज्ञानी त्याग, ज्ञानवान पुरख इन्हां मुक्तियां नूं भी नहीं चाहुंदे। राज ना चाहो मुक्त ना चाहो फिर की मंगदे आ। मन प्रे प्रीत चरण कमलारे, साहिब राज अते मुक्ति नहीं तुहाडे चरणां दा प्यार चाहीदा। अल मकरंद चरण कमल स्यों, ऐसा प्रेम बन जावे जिम भौरा कमल दे मकरंद रस नाल प्यार करदा। ऐसा प्रेम सतगुरु जी दे चरणां दा सानू प्राप्त हो जावे। गरीब निवास सचे पातशाह इस बार दे राही ए पावन श्लोक उचारण करदे हन।
पूर्व लिखिया कमावना,
सचे पातशाह जी ने स्पष्ट कहता जो पूर्व दे संस्कार पे हुए ने, ਉਹ ਸੰਸਕਾਰਾਂ ਕਰਕੇ ਬਹੁਤ ਵੱਡੇ ਗੇੜ ਪੈ ਜਾਂਦੇ ਨੇ। ਜਨਮ ਮਰਨ ਦਾ ਬਹੁਤ ਵੱਡਾ 84 ਦਾ ਗੇੜ ਸੰਸਕਾਰਾਂ ਕਰਕੇ ਪੈ ਜਾਂਦਾ। ਜਿੱਦਾਂ ਦੇ ਸੰਸਕਾਰ ਨੇ ਉਦਾਂ ਦੇ ਮੱਥੇ ਤੇ ਲੇਖ ਲਿਖੇ ਜਾਂਦੇ ਆ। ਮਸਤਕ ਲਿਖੀ ਵਾਲਾ ਲੇਖ ਪੁਰਬ ਕਮਾਇਆ ਜੀਓ, ਪੂਰਬਲੇ ਜੋ ਇਹਨੇ ਕਰਮ ਕੀਤੇ ਨੇ। ਕਰਮ ਬੰਦਾ ਆਪ ਕਰਦਾ, ਚੰਗੇ ਕਰ ਲਵੇ ਮਾੜੇ ਕਰ ਲਵੇ, ਇਹ ਤਾਂ ਆਪਣੇ ਹੱਥ ਚ ਇਹਦੇ ਇਹਦੀ ਖੁੱਲ ਦਿੱਤੀ ਆ, ਇਹ ਸੋਝੀ ਆ। ਬਾਕੀ ਜੂਨਾਂ ਉਹਨਾਂ ਨੂੰ ਅਕਲ ਨਹੀਂ ਆ, ਸੋਝੀ ਨਹੀਂ ਆ। 84 ਲੱਖ ਜੂਨਾਂ ਵਿੱਚ ਕੇਵਲ ਉੱਤਮ ਦੇਹੀ ਮਨੁੱਖ ਦੇਹੀ ਆ। ਉੱਤਮ ਜਨਮ ਸੋ ਮਾਨਕ ਦੇ ਮਾਨੁਸ਼ ਦੇਹੀ 84 ਲੱਖ ਜੂਨਾਂ ਦੇ ਵਿੱਚ ਇਹ ਸਭ ਤੋਂ ਉੱਤਮ ਮਨੁੱਖ ਦੇਹੀ ਆ। ਇਹਨੂੰ ਸੋਝੀ ਆ, ਬਾਕੀਆਂ ਨੂੰ ਸੋਝੀ ਨਹੀਂ ਆ। ਉਹ ਨਿਖਿਤ ਜੂਨਾਂ ਨੇ, ਤਿਰਗਤ ਜੂਨਾਂ ਨੇ, ਪਰ ਕਰਮਾਂ ਦੀ ਜਿਹੜੀ ਖੇਡ ਆ ਗੁਰਮੁਖੋ, ਇਹ ਹਰ ਜਨਮ ਦੀ ਲਾਗੂ ਹੁੰਦੀ ਆ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ, ਕਹਿੰਦੇ ਜੋ ਜੀ ਸੰਗਤ ਜਿਹਨੂੰ ਪ੍ਰਾਪਤ ਹੋ ਗਈ ਉਸ ਨੂੰ ਵੈਸਾ ਫਲ ਪ੍ਰਾਪਤ ਹੁੰਦਾ। ਸੰਗਤ ਦਾ ਵੀ ਬੜਾ ਪ੍ਰਭਾਵ ਪੈਂਦਾ। ਮਾੜੀ ਸੰਗਤ ਵਿੱਚ ਜਿਹੜੇ ਕਰਮ ਨੇ ਉਹ ਮਾੜੇ ਹੋਣਗੇ, ਚੰਗੀ ਸੰਗਤ ਵਿੱਚੋਂ ਚੰਗਾ ਫਲ ਪ੍ਰਾਪਤ ਹੁੰਦਾ, ਚੰਗੀ ਸੰਗਤ ਵਿੱਚੋਂ ਚੰਗੇ ਗੁਣ ਪ੍ਰਾਪਤ ਹੁੰਦੇ ਆ। ਇਸੇ ਕਰਕੇ ਤਾਂ ਕਿਹਾ ਵੀ ਭਜ ਸਾਧ ਸੰਗਤ, ਸਾਧ ਸੰਗਤ ਦੇ ਵਿੱਚ ਭਜਨ ਕਰਿਆ ਕਰ, ਬੰਦਗੀ ਕਰਿਆ ਕਰ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਬਚਨ, ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾ। ਸਾਧ ਸੰਗਤ ਵਿੱਚ ਮਿਲ, ਕੇਵਲ ਨਾਮ ਜਪ, ਕੇਵਲ ਨਾਮ ਜਪੋ ਰੇ ਪ੍ਰਾਣੀ, ਪਰ ਉਹ ਏਕ ਕੀ ਸਰਨਾ। ਨਾਮ ਜਪਣ ਕੋ ਜਿਹਬਾ ਦਿਨੀ, ਹਰ ਦਰਸ਼ਨ ਨੂੰ ਅੱਖੀ, ਮਾਨਸ ਜਨਮ ਅਮੋਲਕ ਮਿਲਿਆ, ਹੱਥ ਨਾ ਆਵੇ ਲੱਖੀ। 24,000 ਸਵਾਸ ਬੰਦੇ ਦੇ ਆਮਦਨ ਮੂਲ ਨਾ ਥੀਵੇ, ਜਿਸ ਬੰਦੇ ਨੂੰ ਇੰਨਾ ਘਾਟਾ ਸੋ ਬੰਦਾ ਕਿਉਂ ਜੀਵੇ। ਹੇ ਪ੍ਰਾਣੀ, ਇੱਡਾ ਵੱਡਾ ਨੁਕਸਾਨ ਹੋ ਰਿਹਾ, ਇੱਡਾ ਵੱਡਾ ਘਾਟਾ ਪੈ ਰਿਹਾ, ਫਿਰ ਕਿਉਂ ਤੂੰ ਸਾਧ ਸੰਗਤ ਨਹੀਂ ਕਰਦਾ, ਕਿਉਂ ਨਹੀਂ ਤੂੰ ਨਾਮ ਜਪਦਾ। ਆਪਣਾ ਭਜਸ ਭਜਸ ਕਾ ਭਾਈ, ਹੁਣ ਨਹੀਂ ਜਪੇਗਾ ਤੇ ਫਿਰ ਕਦੋਂ ਜਪਣਾ। ਦਿਨ ਤੋਂ ਪਹਿਰਾਂ ਤੇ ਪਹਿਰਾਂ ਤੋਂ ਘੜੀਆਂ ਤੇ ਉਮਰ ਘੱਟ ਰਹੀ ਹੈ, ਸਰੀਰ ਨਾਸ ਹੋ ਰਿਹਾ। ਭਜੋ ਗੋਬਿੰਦ, ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਹੋ, ਇਹ ਲਾਹਾ ਹੈ, ਮਨੁੱਖਾ ਜਨਮ ਇਸੇ ਵਾਸਤੇ ਪ੍ਰਾਪਤ ਹੋਇਆ ਹੈ। ਸੰਸਕਾਰ ਮਨੁੱਖ ਦੇ, ਇਹ ਮਨੁੱਖ ਦੇ ਨਾਲ ਰਹਿੰਦੇ ਆ। ਬਾਕੀ ਧਨ ਨਹੀਂ ਨਾਲ ਰਹਿੰਦਾ, ਜ਼ਮੀਨਾਂ ਨਹੀਂ ਨਾਲ ਰਹਿੰਦੀਆਂ, ਪ੍ਰਾਪਰਟੀਆਂ ਨਹੀਂ ਨਾਲ ਰਹਿੰਦੀਆਂ, ਹੋਰ ਕੁਝ ਵੀ ਨਾਲ ਨਹੀਂ, ਕੇਵਲ ਸੰਸਕਾਰ ਮਨੁੱਖ ਦੇ ਨਾਲ ਰਹਿੰਦੇ ਆ। ਸਿੱਖ ਪੰਥ ਵਿੱਚ ਜਦੋਂ ਅਸੀਂ ਸੰਸਕਾਰਾਂ ਦੀ ਗੱਲ ਕਰਦੇ ਹਾਂ, ਜਨਮ ਦੀ ਗੁੜਤੀ ਦਾ ਸੰਸਕਾਰ ਹੈ, ਤੇ ਜਿਹੋ ਜਿਹਾ ਸੰਸਕਾਰ ਬਚਪਨ ਚ ਪੈ ਗਿਆ ਮਾਂ ਦੀ ਕੁੱਖ ਤੋਂ, ਉਦਾਂ ਦਾ ਬੱਚੇ ਦਾ ਜੀਵਨ ਬਣ ਜਾਂਦਾ। ਮਾਂ ਚਾਹੇ ਤਾਂ ਆਪਣੇ ਬੱਚੇ ਨੂੰ ਭਗਤ ਬਣਾ ਸਕਦੀ ਹੈ। ਫਰੀਦ ਸਾਹਿਬ ਦੀ ਮਾਂ ਸ਼ੱਕਰ ਦੀਆਂ ਪੁੜੀਆਂ ਥੱਲੇ ਰੱਖ ਰੱਖ ਆਸਣ ਦੇ ਫਰੀਦ ਨੂੰ ਭਗਤੀ ਵਾਲੇ ਪਾਸੇ ਲਾਉਂਦੀ ਆ। ਮਾਂ ਚਾਹੇ ਤੇ ਲੱਖੂ ਆਪਣੇ ਪੁੱਤ ਨੂੰ ਧਾੜ ਵੀ ਬਣਾ ਸਕਦੀ ਆ, ਸੰਸਕਾਰ ਪਾ ਦਿੱਤਾ ਨਾ ਉਹ ਜਾਈ। ਉਹਨਾਂ ਦੇ ਮੁਤਾਬਕ ਕਰਮ ਨੇ ਸਾਡੇ, ਸੰਚਿਤ ਕਰਮ, ਕਿਰਿਆਮਾਨ ਕਰਮ, ਪਰਾਲਬਧ ਕਰਮ, जो संचित कर्म ने यह गुरमुख कई जन्मां दे कीते कर्मां दा ढेर लगा होया बुट्टा सारा, उस संचित कर्मां दे विचों एक कर्म अगे आउंदा जिन्हों प्रारब्ध असी कहने, इन्हों सौखा समझ लो भी एक बंदे कोल एक लाख रुपया बैंक विच बैलेंस पिया, उस बंदे दा चित कीता बैंक विचों जड़ा लाख रुपया पिया उस पंजा हजार रुपया मैं कढ़ा लवां, उन्हों प्रारब्ध कह लिए भी कढ़ा लेंदे उन्हें पंजा रह गए जमा जमा पूंजी विचों पंजा कढ़ा लिया, उन्हें कहा पंजा हजार जड़े मेरे कोल ने इन्हों पंजा हजार रुपया दे मैं साठ हजार सत्तर हजार बना के फिर बैंक च जमा करावा। ਇਹ ਕੇਵਲ ਸਮਝਣ ਵਾਸਤੇ ਆ ਵੀ ਜਿਹੜੇ ਸਾਡੇ ਸੰਚਿਤ ਕਰਮ ਨੇ ਉਹਨਾਂ ਕਰਮਾਂ ਵਿੱਚੋਂ ਇੱਕ ਕਰਮ ਅੱਗੇ ਆਇਆ ਜਿਹਦੇ ਕਰਕੇ ਕਰਮਾਂ ਕਰਕੇ ਰਾਜਿਆਂ ਦੇ ਘਰ ਜਨਮ ਮਿਲ ਜਾਂਦਾ, ਕਰਮਾਂ ਕਰਕੇ ਗਰੀਬ ਦੇ ਘਰ ਕੰਗਾਲਾਂ ਦੇ ਘਰ ਜਨਮ ਮਿਲ ਜਾਂਦਾ। ਤਾਂ ਅਸੀਂ ਕਹਿੰਦੇ ਹਾਂ ਵੀ ਜੰਮਦੇ ਬੱਚਿਆ ਇੱਕ ਜੰਮਦਾ ਬੱਚਾ ਰੁਲਦਾ ਪਿਆ ਦੁੱਧ ਭੁੱਖ ਤੋਂ ਪਿਆਸਾ ਦੁੱਧ ਤੋਂ ਤੇ ਭੁੱਖ ਤੋਂ ਮਰਦਾ ਪਿਆ, ਇੱਕ ਜੰਮਦਾ ਬੱਚਾ ਉਸ ਜੰਮਦੇ ਬੱਚੇ ਨੂੰ ਸੱਚ ਜਾਣਿਓ ਗੁਰਮੁਖੋ ਸੁਨਹਿਰੀ ਪਲਵੀਆਂ ਪ੍ਰਾਪਤ ਹੋ ਰਹੇ ਨੇ, ਹੀਰੇ ਜੜਤ ਪਲਵੀਆਂ ਤੇ ਸੋਣਿਆ ਆਲੋਸਾਨ ਸੁੱਖ ਉਸ ਨੂੰ ਮਿਲ ਰਹੇ ਨੇ, ਸਾਰਾ ਕੁਝ ਮਿਲ ਰਿਹਾ, ਹਲੇ ਤੇ ਜੰਮਿਆ ਕਰਮ ਤਾਂ ਉਹਨੇ ਕੋਈ ਕੀਤਾ ਨਹੀਂ ਆ, ਇਹ ਪੂਰਵਲੇ ਆ ਗਏ ਨੇ ਨਾਲ, ਜਿਹਨੂੰ ਕਹਿੰਦੇ ਆ ਜੈਸੀ ਕਲਮ ਉੜੀ ਆ ਮਸਤਕ ਤੈਸੀ ਜੀਅੜੇ ਪਾਸ। ਜੋ ਕਲਮ ਲੇਖ ਲਿਖਿਆ ਗਿਆ ਹੈ ਇਹਦੇ ਸੰਸਕਾਰ ਲਿਖੇ ਗਏ ਨੇ, ਪਿਛਲੇ ਜਨਮਾਂ ਦੇ ਲਿਖੇ ਗਏ ਨੇ, ਉਹਦੇ ਨਾਲ ਹੀ ਨੇ ਪੂਰਵਲੇ ਲੇਖਾਂ ਦੇ ਲਿਖੇ ਮੱਥੇ ਦੇ ਲੇਖਾਂ ਕਰਕੇ ਅਵਗਾ ਇਹੋ ਜਿਹਾ ਉਹਦਾ ਸੁਭਾਅ ਬਣਿਆ ਹੁੰਦਾ, ਬਿਰਕ ਹੇਠ ਸਭ ਜਨਤੇ ਇਕੱਠੇ ਇੱਕ ਤੱਤੇ ਇੱਕ ਬੋਲਣ ਮਿੱਠੇ ਹੈ ਤੇ ਸਾਰੇ ਸੰਸਾਰ ਬਿਰਖ ਦੇ ਹੇਠ ਸਾਰੇ ਜੰਤੂ ਇਕੱਠੇ ਹੀ ਆ, ਇੱਕ ਬੜਾ ਮਿੱਠਾ ਬੋਲਦੇ ਆ, ਇੱਕ ਬੜਾ ਤੱਤਾ ਬੋਲਦੇ ਆ, ਕੌੜਾ ਬੋਲਦੇ ਆ, ਹੈ ਸਾਰੇ ਨੇ। ਤੇ ਮਹਾਰਾਜ ਸਾਹਿਬ ਕਹਿੰਦੇ ਸੰਸਕਾਰ ਪੈ ਗਏ ਨੇ ਨਾ ਉਹਨਾਂ ਦਾ ਸੁਭਾਅ ਉਹ ਜਿਹਾ ਬਣਿਆ ਹੋਇਆ, ਇੱਕ ਉਹਨਾਂ ਦਾ ਮਿੱਠਾ ਬੋਲਣ ਵਾਲਾ ਸੁਭਾਅ, ਇੱਕ ਉਹਨਾਂ ਦਾ ਕੌੜਾ ਬੋਲਣ ਵਾਲਾ ਸੁਭਾਅ, ਇਹ ਪੂਰਵਲੇ ਲੇਖਾਂ ਚ ਲਿਖਿਆ ਹੋਇਆ ਹੀ ਜੀਵ ਕਮਾਰਿਆ ਹੈ।
ਜੇ ਕਰਤਾ ਆਪ ਲਿਖਿਆਸ,
ਇਹਨਾਂ ਲੇਖਾਂ ਨੂੰ ਕੋਈ ਹੋਰ ਨਹੀਂ ਲਿਖਦਾ, ਲਿਖਣ ਵਾਲਾ ਵਾਹਿਗੁਰੂ ਪਰਮੇਸ਼ਰ ਹੈ, ਤੇ ਜੋ ਕਰਤੇ ਨੇ ਆਪ ਲਿਖ ਦਿੱਤਾ ਹੈ। ਦੁਨੀਆਂ ਦੀ ਵੱਡੀ ਤੋਂ ਵੱਡੀ ਤਾਕਤ ਕਿਉਂ ਨਾ ਹੋਵੇ ਕਰਤੇ ਦੇ ਲੇਖ ਨੂੰ ਨਹੀਂ ਬਦਲ ਸਕਦੀ ਮਿਟਾ ਸਕਦੀ, ਹਾਂ ਉਹਨੂੰ ਟਾਲਿਆ ਜ਼ਰੂਰ ਜਾ ਸਕਦਾ ਪਰ ਮਿਟਦਾ ਨਹੀਂ ਹੈ। ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ, ਕਰ ਰਿਜਕ ਰੂਪੀ ਡੋਰੀ ਜਿਸ ਦੇ ਕਰ ਹੱਥ ਵਿੱਚ ਹੈ ਸੋ ਕਰਤਾਰ ਹੈ, ਜੋ ਲਿਖ ਦਿੱਤਾ ਹੈ ਇਸ ਜਨਮ ਤੋਂ ਪਹਿਲਾਂ ਇਹ ਸਾਰਾ ਕੁਝ ਲਿਖਾ ਕੇ ਲੈ ਕੇ ਆਇਆ, ਇਹ ਆਪਣੀ ਪ੍ਰਾਲਬਧ ਲਿਖਾ ਕੇ ਲਿਆਇਆ। ਕਈ ਵਾਰ ਅਸੀਂ ਆਮ ਹੀ ਬੈਠੇ ਹੁੰਦੇ ਹਾਂ ਸੋਚਦੇ ਹੁੰਦੇ ਹਾਂ ਲੈ ਵੀ ਮਨਾ ਆਪਾਂ ਤਾਂ ਕਦੇ ਸੋਚਿਆ ਨਹੀਂ ਸੀ ਆ ਕੁਝ ਹੋ ਗਿਆ, ਉਹ ਪਹਿਲਾਂ ਹੀ ਲਿਖਾ ਕੇ ਲੈ ਕੇ ਆਇਆ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਾਂ ਖਾਣੇ, ਨਾਨਕਾ ਸੱਚ ਇਹੀ ਅਟਲ ਸੱਚਾਈ ਹੈ। ਕਰਤੇ ਦੇ ਲੇਖ ਲਿਖੇ ਹੋਏ ਨੇ। ਸਕੈਤ ਮੰਡੀ ਦਾ ਰਾਜਾ ਇੱਥੇ ਗੁਰੂ ਸਾਹਿਬ ਦੇ ਪਾਵਨ ਦਰਬਾਰ ਚ ਆਇਆ, ਮਹਾਰਾਜ ਇਹ ਬਾਣੀ ਦੀ ਤੁਕ ਪੜਦੇ ਸੀ, ਸੁਣ ਕੇ ਕਹਿੰਦਾ ਮਹਾਰਾਜ ਤੁਹਾਡਾ ਤਾਤਪਰਯ ਤਾਂ ਮੈਂ ਸਮਝ ਗਿਆ, ਜੇ ਲੇਖ ਮਿਟਦੇ ਨੇ ਫਿਰ ਬੰਦੇ ਦਾ ਗੁਰੂ ਘਰ ਆਉਣ ਦਾ ਤਾਂ ਕੋਈ ਫਾਇਦਾ ਨਹੀਂ ਆ, ਇੱਥੇ ਆਉਣ ਦਾ ਕੀ ਲਾਭ ਹੈ, ਗੁਰੂ ਦੀ ਸੇਵਾ ਕਰਨ ਦਾ ਕੀ ਫਾਇਦਾ, ਸੰਗਤ ਚ ਆਉਣ ਦਾ ਕੀ ਫਾਇਦਾ? ਆਪਣੇ ਆਪਣੇ ਕਰਮ ਹੀ ਭੁਗਤਣੇ ਆ, ਸਾਰਿਆਂ ਨੇ ਆਪੋ ਆਪਣੇ ਲੇਖ ਹੀ ਭੁਗਤਣੇ ਆ, ਫਿਰ ਇੱਥੇ ਆਉਣ ਦਾ ਕੋਈ ਲਾਭ ਨਹੀਂ, ਕੋਈ ਫਾਇਦਾ ਨਹੀਂ। ਮਹਾਰਾਜ ਕਹਿਣ ਲੱਗੇ, ਰਾਜਨ ਲੇਖ ਤਾਂ ਨਹੀਂ ਮਿਟਦੇ, ਇਹ ਤਾਂ ਕਰਤਾਰ ਨੇ ਲਿਖੇ ਹੋਏ ਨੇ, ਪਰ ਜਿਹੜਾ ਗੁਰੂ ਦੀ ਸ਼ਰਨ ਚ ਆ ਜਾਂਦਾ ਗੁਰੂ ਉਹਦਾ ਭਲਾ ਕਰ ਦਿੰਦੇ। ਕਹਿੰਦੇ ਜੀ ਤੁਸੀਂ ਭਲਾ ਕਿਵੇਂ ਕਰ ਦੋਗੇ, ਜਦੋਂ ਲੇਖ ਹੀ ਭੁਗਤਣੇ ਆ ਫਿਰ ਤੁਸੀਂ ਭਲਾ ਕਿਵੇਂ ਕਰ ਸਕਦੇ ਹੋ? ਮਹਾਰਾਜ ਕਹਿੰਦੇ ਰਾਜਨ ਤੂੰ ਸਾਡੇ ਕੋਲ ਇੱਕ ਦੋ ਦਿਨ ਰੁਕ ਜਾ, ਹੁਣ ਆਇਆ ਹੀ ਆ, ਸੰਗਤ ਕਰ ਲੈ, ਦਰਸ਼ਨ ਮੇਲਾ ਕਰ ਲੈ, ਸੰਗਤ ਦਾ ਜੋੜ ਮੇਲਾ ਹੈ, ਇੱਕ ਦੋ ਦਿਨ ਰੁਕ ਜਾ, ਮੁੜ ਕੇ ਚੱਲਿਆ ਜਾਈ। ਵਚਨ ਮੰਨ ਲਿਆ ਰਾਜੇ ਨੇ, ਗੁਰੂ ਸਾਹਿਬ ਦੇ ਕੋਲ ਰੁਕ ਗਿਆ। ਰੁਕਿਆ, ਰਾਤ ਨੂੰ ਰਾਜੇ ਨੂੰ ਸੁਪਨਾ ਆਉਂਦਾ, ਸੁਪਨੇ ਚ ਰਾਜਾ ਆਪਣੀ ਉਮਰ ਭੋਗ ਕੇ ਕਿਸੇ ਗਰੀਬ ਦੇ ਘਰ ਜਨਮ ਲੈਂਦਾ, ਚੰਡਾਲਾਂ ਦੇ ਘਰ ਜਨਮ ਲੈਂਦਾ। 40 ਸਾਲ ਦੀ ਜ਼ਿੰਦਗੀ ਸੁਪਨੇ ਚ ਹੰਡਾਉਂਦਾ, ਛੋਟੀ ਉਮਰ ਚ ਵਿਆਹ ਹੁੰਦਾ ਤੇ ਬਹੁਤ ਸਾਰੇ ਬੱਚੇ ਬੱਚੀਆਂ ਉਸਦੇ ਸੁਪਨੇ ਵਿੱਚ ਪੈਦਾ ਹੁੰਦੇ ਆ। ਉਹ ਰਾਜਾ ਭੁੱਖਾ ਮਰ ਰਿਹਾ ਹੈ, ਪੀਲੂ ਤੋੜਦਾ ਹੈ, ਇੰਨੇ ਚ ਉਹਦੀ ਅੱਖ ਖੁੱਲਦੀ ਹੈ ਤੇ ਦੰਦਾਂ ਚ ਪੀਲੂ ਫਸੇ ਹੋਏ ਨੇ। ਹੈਰਾਨ ਇਸ ਗੱਲ ਨੂੰ ਹੈ ਵੀ ਮੈਂ ਤਾਂ ਸੁਪਨਾ ਵੇਖਦਾ ਸੀ, ਦੰਦਾਂ ਚ ਪੀਲੂ ਕਿਵੇਂ ਆ ਗਏ? ਰਾਤ ਸਾਰੀ ਰਾਤ ਨਹੀਂ ਸੁੱਤਾ। ਅਗਲੇ ਦਿਨ ਮੇਰੀ ਸੱਚੀ ਸਰਕਾਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿਣ ਲੱਗੇ, ਰਾਜਨ ਸ਼ਿਕਾਰ ਵਾਸਤੇ ਚੱਲੀਏ। ਜੀ ਮਹਾਰਾਜ ਚੱਲੀਏ। ਛਲ ਪਏ, ਜਦੋਂ ਤੁਰੇ ਨੇ ਕਾਫੀ ਦੂਰ, ਗਰਮੀ ਦੇ ਦਿਨ ਕਾਫੀ ਦੂਰ ਗਏ, ਕਹਿਰ ਨਿਕਲਿਆ ਉਹਦੇ ਮਗਰ, ਘੋੜਾ ਦੜਾਇਆ ਤੇ ਭੱਜ ਗਿਆ। ਰਾਜਾ ਥੱਕ ਗਿਆ, ਸਿਪਾਹੀ ਪਿੱਛੇ ਰਹਿ ਗਏ, ਮਹਾਰਾਜ ਸਾਹਿਬ ਪਿੱਛੇ ਰਹਿ ਗਏ। ਇੱਕ ਤਲਾਬ ਦੇਖਿਆ, ਘੋੜਾ ਉਹਦੇ ਨਾਲ ਕੋਲ ਬੰਨਿਆ, ਉੱਥੇ ਜਲ ਵਰਤ ਕੇ ਰਾਜਾ ਰੁੱਖ ਦੀ ਛਾਂ ਥੱਲੇ ਸੁੱਤਾ। ਜੋ ਕੁਝ ਸੁਪਨੇ ਚ ਸੀ ਰਾਜੇ ਦੇ ਸਾਹਮਣੇ ਖੜਾ ਕਰ ਦਿੱਤਾ। ਜੋ ਸੁਪਨੇ ਚ ਚੰਡਾਲਾ ਘਰ ਜਨਮ ਲਿਆ ਸੀ, ਗਰੀਬੀ ਘਟਦਾ ਸੀ, ਉਹਦੇ ਬੱਚੇ ਧੀਆਂ ਪੁੱਤਰ ਸੀ, ਉਹ ਸਭ ਕੁਝ ਰਾਜੇ ਦੇ ਸਾਹਮਣੇ ਆ। ਰਾਜਾ ਹੋਰ ਬਹੁਤੇ ਭਰਮ ਵਿੱਚ ਹੈ ਵੀ ਰਾਤ ਦੰਦਾਂ ਚ ਪੀਲੂ ਦੇ ਦੰਦ ਗਿਟਕਾਂ ਫਸੀਆਂ ਦੰਦਾਂ ਚ, ਹੁਣ ਇਹ ਸਾਹਮਣੇ ਮੇਰੇ ਸੁਪਨਾ ਜੋ ਸੀ ਸਾਹਮਣੇ ਮੇਰੇ ਆ, ਸਮਝ ਕੁਝ ਆਉਂਦੀ ਨਹੀਂ ਪਈ। ਇਹਦੇ ਬੱਚੇ ਘਰਵਾਲੀ ਪਰਿਵਾਰ ਕਹੇ ਤੂੰ ਸਾਡਾ, ਇਹ ਕਹੇ ਤੁਸੀਂ ਪਰਾਂ ਹੋ ਜਾਓ, ਮੈਂ ਤੁਹਾਡਾ ਨਹੀਂ, ਮੈਂ ਤਾਂ ਰਾਜਾ ਸੁਪਨਾ ਵੇਖਦਾ ਤੇ ਇਹ ਵੀ ਇਹਦੇ ਹੀ ਨੇ। ਉਹ ਇਹਨੂੰ ਖਿੱਚਣ ਆਪਣੇ ਵੱਲ ਕਰਨ, ਵੇਣ ਦੂਰ ਹਟਾ, ਪਰਾਂ ਹੋ ਜਾਓ, ਪਰਾਂ ਹੋ ਜਾਓ। ਸਮਾਂ ਥੋੜਾ ਲੰਘਿਆ, ਇੰਨੇ ਚ ਰਾਜੇ ਦੀਆਂ ਫੌਜਾਂ ਤੇ ਮਹਾਰਾਜ ਸਾਹਿਬ ਵੀ ਪਹੁੰਚ ਗਏ। ਫੌਜਾਂ ਵੇਖ ਮਹਾਰਾਜ ਸਾਹਿਬ ਨੂੰ ਵੇਖ ਕੇ, ਉਹ ਸਾਰੇ ਗਰੀਬ ਨਿਵਾਜ ਪਾਤਸ਼ਾਹ ਨੂੰ ਬੇਨਤੀ ਕਰਦੇ, ਕਹਿੰਦੇ ਮਹਾਰਾਜ ਸਾਡਾ ਨਿਆਂ ਕਰੋ, ਜੋ ਨਿਆਂ ਤੁਹਾਡੇ ਘਰ ਚ ਹੁੰਦਾ ਉਹ ਨਿਆਂ ਹੋਰ ਕਿਤੇ ਨਹੀਂ ਜੇ ਹੁੰਦਾ। ਮਹਾਰਾਜ ਰਾਤ ਸੁਪਨੇ ਚ ਪੀਲੂ ਤੋਂ ਡਿੱਗਾ ਸੀ, ਡਿੱਗਣ ਤੋਂ ਬਾਅਦ ਇਹ ਸਾਡੇ ਨਾਲ ਛਲ ਕਰ ਗਿਆ, ਘੋੜਾ ਤੇ ਪਤਾ ਨਹੀਂ ਪੁਸਾਕ ਕਿੱਥੋਂ ਲੈ ਆਇਆ, ਸਾਡੇ ਤੇ ਘਰ ਰੋਟੀ ਨਹੀਂ ਪੱਕਦੀ, ਇਹ ਮੁੱਕਰਦਾ ਵੀ ਮੈਂ ਤੁਹਾਡਾ ਹੈ ਨਹੀਂ, ਮਰ ਕਿ ਤੁਹਾਡਾ ਕਿੱਥੇ? ਕਹਿੰਦੇ ਪੀਲੂ ਤੋਂ ਡਿੱਗਾ। ਕਹਿੰਦੇ ਫਿਰ ਕੀ ਹੋਇਆ? ਕਿ ਮਰ ਗਿਆ। ਕਹਿੰਦੇ ਮਰਨ ਤੋਂ ਬਾਅਦ ਕੀ ਕੀਤਾ? ਕਹਿੰਦੇ ਕਬਰ ਚ ਦਫਨਾਇਆ ਹੀ ਉਹਨੂੰ। ਮੈਂ ਕਹਿੰਦੇ ਕਬਰ ਪੱਟੋ ਫਿਰ ਨਿਆਂ ਕਰੀਏ। ਕਬਰ ਪੱਟੀ ਤੇ ਥੱਲਿਓ ਉਹਦਾ ਸੁਪਨੇ ਚ ਜਿਹੜਾ ਸਰੀਰ ਧਾਰਿਆ ਉਹ ਵੀ ਨਿਕਲ ਆਇਆ। ਮਹਾਰਾਜ ਕਹਿੰਦੇ ਤੁਹਾਡਾ ਆ ਹੀ ਕਬਰ ਚ ਪਿਆ ਮਰ ਗਿਆ, ਇਹ ਸਾਡਾ ਹੀ ਆ, ਅਸੀਂ ਲੈ ਚੱਲੇ ਹਾਂ। ਰਾਜੇ ਨੂੰ ਨਾਲ ਲੈ ਕੇ ਫਿਰ ਅੰਮ੍ਰਿਤਸਰ ਸਾਹਿਬ ਪਹੁੰਚ ਗਏ, ਇੱਥੇ ਹੀ ਆ ਗਏ। ਸ਼ਾਮਾਂ ਪੈ ਗਈਆਂ, ਰਾਜਾ ਫਿਰ ਸੋਚੀ ਪਿਆ, ਆਪਣੇ ਡੇਰੇ ਚੱਲਿਆ ਗਿਆ। ਹੁਣ ਅਗਲਾ ਦਿਨ ਚੜਿਆ, ਮਹਾਰਾਜ ਸਾਹਿਬ ਦੇ ਕੋਲ ਫਿਰ ਆ ਗਿਆ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿਣ ਲੱਗੇ, ਰਾਜਨ ਕੀ ਗੱਲ ਹੈ, ਕੁਝ ਉਦਾਸ ਜਿਹੇ ਲੱਗਦੇ ਹੋ? کریم نواز میرے نال پتا نہیں دو دن چ کی گزر گیا، میں ستا پیا سپنا آیا راج پاگ پو کے گریباں دے گھر جنم لیا، 40 سال اتے زندگی کٹی، بڑے دکھ دیکھے سچے پاچھا، اتوں بعد تہاڈے نال شکار واسطے گیا تے جو سپنا سی میرے سامنے کھڑا سی، قبر چ میرا شریر پیا سی، میں جیوندا مارے کہندے راج نے تیرے لیکھ نے جو کرتار نے پورب لکھے ہوئے نا یہی تیرے لیکھ نے، یہ تیرے نال واپرنا سی گزرنا سی، زندگی چ 40 سال تو بڑے بھاری غریبی دے دکھ بھوگنے پینے سی، پر تو گرو گھر آیا ایتھے آ کے سیوا کیتی، ایتھے سمرن کیتا، تو گرو گھر آیا گرو دی شرن لئی اسی تیرے تے کرپا کر دتی، جڑا دکھ 40 سال بھوگنا سی وہ ایک رات چ سپنے چ سارا بھگا دتا، تینو یقین ہوے تیرے سامنے تا لیندا، اسی لیکھ مٹیا کوئی نہیں، پر راجن تیرا لیکھ کٹ بھی دتا ہے، تیرا دکھ کٹ بھی دتا ہے، سکھ چ تبدیل کر دتا، جڑا راجا شنکا کرتا سی بھی گرو گھر آن کا کی فائدہ، وہ ہوں نک رگڑ رگڑ کے گرو ارجن صاحب تو معافیا منگتا ہے، سچے پاتشاہ میرے کو غلطی ہو گئی ہے، تسی سرب کلا سمرتھ ہو، جو چاہو سو کر سکتے ہو، غریب نواز لیکھ لکھنے بھی تسی ہے، لیکھ بدلنے بھی تسی ہے، جی میٹنے تو میٹنے بھی تھی ہے، ہور تو کوئی میٹ نہیں سکتا، کرتار دے لیکھا نو بھگتنا پیندا ہے، اے پوربلے لیکھا کر کے لکھیا ہویا ہے،
موہ ٹگولی پائی انا،
لیکھ بھی لکھے ہوئے پھر موہ دی بڑی بڑی ٹھگ بوٹی پونا کیتی
ہے، اسرے آ گن داس،
جب موہ دی ٹھگ بوٹی پیندی ہے، پر موہ کے باندے بند سبن پیا پکھلائے اند، اے پرم آتے موہ وچ ایدا بندنا چ فسدا ہے، بچھڑدا رہندا ہے، یہو جا موہ پیا ہویا ہے، یہ ٹھگ بوٹی یہ ملی ہوئی ہے، یہ پا دیتی ہے موہ دی ٹھگ بوٹی پرمیشور نے، تو بسریا گن تاس، گنا دا تاس خزانہ، واہگرو پرمیشور اس نو بھول گیا، جدو موہ آتا پھر میں ضرور کرتا رہتا، واہگرو پرمیشور یاد نہیں کرتا، میں ضرور کردا پر پرماتما نو چیتے نہیں کردا، وسر گئے گن اس دے،
مت جان ہو جگ جیو دا،
او جے لوگ جنہاں نے موہ دے وچ پھسے ہوئے نے، لیکھاں نو ہی بھگتن واسطے آئے ہوئے نے، تے جنہاں نو اپنی سوجی نہ آئی، سو اس روپ دا پتہ نہ لگا، برہم مہورت اٹھے نر چت بیتی بات، کو پرب کو میں کوئی ہت کون سخت کو جات، کچھ نہ پتہ لگا، مہاراج صاحب کہندے او جیوندیا چ تھوڑو نا مرے ہوئے ان مرے ہوئے، اون شریر جوندا انہاں دا پر ضمیر مری ہوئی ہے، تے جیہدا جیوندیاں ضمیر مر جاوے سچ جانیو، او شریر کر کے پاوے لاکھ سال جی لوے، لانتاں دی زندگی ہے، اس واسطے سچے پاتشاہ جی آخدے نے متا جانو اے جگت جیوندا ہے،
دوجا پائے موئے آس،
اے دوائے بھاونا دے وچ مرے ہوئے نے، دوجا پن ہے دوچتی پن ہے، او دے وچ موئے آس مر رہے ہن،
جنہ گرمکھ نام نہ چیتیو،
جنہ نے گرمکھاں دی سنگت نہیں کیتی، گرمکھ تت بیتے نام دے رسیے، نام نو جپن والے ارداس دی اخیرلی تک اسی پڑھدے ہاں، سہی پیارے میل جنہ ملیا تیرا نام چیت آوے، نام چیت آوے پھر کی کہنے، نانک نام چڑھ دی کلا، تیرے پانے سربت دا پلا، تے جے مدانی پانی چے پائی جو نام پاسے کر دو پھر سربت دا پلا نہیں جی ہون لگا، گرمکھاں دا میل نام نال جوڑ کے صاحب کہندے نے پھر نام دی چڑھ دی کلا ہوئے گی تے دنیا دا پلا ہوئے گا، سربت دا پلا ہوئے گا، تے اپنی زندگی چ کنا کا اسی نام جپ دے ہاں، ہزاراں دی لکھاں دی تعداد وچ اسی اپنے آپ نو گرو نانک نام لیوا گرسکھ، کروڑاں دی تعداد وچ کہونے ہاں، ਸਾਡੀ ਜ਼ਿੰਦਗੀ ਚ ਕਿੰਨਾ ਕੁ ਨਾਮ ਹੈ? ਘੱਟੋ ਘੱਟ ਸਵਾ ਘੰਟਾ ਸਵੇਰੇ, ਸਵਾ ਘੰਟਾ ਸ਼ਾਮ ਨੂੰ ਤੇ ਦਸਵੰਧ ਹੀ ਹੈ ਸਾਡਾ ਨਾਮ ਦਾ। ਮੂਲ ਮੰਤਰ ਦਾ ਪਾਠ ਕਰੋ, ਗੁਰਮੰਤਰ ਦਾ ਪਾਠ ਕਰੋ, ਇਹਨਾਂ ਤੇ ਘੱਟੋ ਘੱਟ ਗੁਰਮੁਖੋ ਸਵਾ ਘੰਟਾ ਸਵੇਰੇ, ਸਵਾ ਘੰਟਾ ਸ਼ਾਮ ਨੂੰ, ਇਹਨਾਂ ਤੇ ਜ਼ਿੰਦਗੀ ਦਾ ਦਸਵੰਧ ਹੀ ਹੈ 24,000 ਸਵਾਸਾਂ ਦਾ। ਬਾਕੀ ਕਿੰਨਾ ਕੁ ਜਪਦੇ ਆ ਆਪਾਂ ਤੇ ਦਸਵੰਧ ਵੀ ਨਹੀਂ ਜੇ ਕੱਟਦੇ। ਫਿਰ ਚੜ੍ਹਦੀ ਕਲਾ ਸਾਡੀ, ਚੜ੍ਹਦੀ ਕਲਾ ਤੇ ਤਾਂ ਹੀ ਹੋਣੀ ਜੇ ਨਾਮ ਹੋਵੇਗਾ, ਤੇ ਨਾਮ ਗੁਰਮੁਖਾਂ ਦੀ ਸੰਗਤ ਕਰਕੇ। ਗੁਰਮੁਖ ਨਾਮ ਨਾ ਚੇਤੇ ਹੋ, ਜਿਨ੍ਹਾਂ ਨੇ ਜਿਨੀ ਗੁਰਮੁਖ ਨਾਮ ਨਾ ਚੇਤੇ ਹੋ, ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਕਰਕੇ ਗੁਰਮੁਖ ਬਣ ਕੇ, ਇੱਕ ਤੇ ਸੰਗਤ ਕਰਕੇ ਗੁਰਮੁਖ ਬਣਿਆ, ਚੰਗੀ ਸੰਗਤ ਚ ਆਵਾਂਗੇ, ਸਾਧ ਸੰਗਤ ਚ ਆਵਾਂਗੇ, ਆਪਣੇ ਆਪ ਹੀ ਗੁਰਮੁਖ ਬਣ ਜਾਵਾਂਗੇ। ਗੁਰਮੁਖ ਬਣ ਕੇ ਨਾਮ ਨੂੰ ਜਿਨ੍ਹਾਂ ਨੇ ਚੇਤੇ ਨਹੀਂ ਕੀਤਾ, ਗੁਰਮੁਖਾਂ ਦੀ ਸੰਗਤ ਚ ਰਹਿ ਕੇ ਜਿਨ੍ਹਾਂ ਨਾਮ ਨਹੀਂ ਚੇਤੇ ਕੀਤਾ,
ਸੇ ਬਹਿਣ ਨਾ ਮਿਲਣੀ ਪਾਸ,
ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੀ ਸ਼ਰਨ ਚ ਬੈਠਣਾ ਨਹੀਂ ਪ੍ਰਾਪਤ ਹੁੰਦਾ।
ਦੁੱਖ ਲੱਗਾ ਬਹੁਤ ਘਣਾ,
ਬੜੇ ਭਾਰੀ ਉਹਨਾਂ ਨੂੰ ਦੁੱਖ ਲੱਗਦੇ ਹਨ, ਜਨਮ ਮਰਨ ਅਦਕ ਦੇ 84 ਦੇ ਗੇੜ ਦੇ, ਬਹੁਤ ਭਾਰੀ ਸਰੀਰਕ ਮਾਨਸਿਕ ਪਰਿਵਾਰਕ ਆਰਥਿਕ ਪਤਾ ਨੀ ਕਿੰਨੇ ਕੁ ਦੁੱਖ ਲੱਗਦੇ ਹਨ।
ਪੁੱਤ ਕਲਦ ਨਾ ਸਾਥ ਕੋਈ ਜਾਸ,
ਇੱਕ ਗੱਲ ਹੋਰ, ਪੱਲੇ ਨਾਲ ਬੰਨ ਲਓ ਨਾ ਪੁੱਤਰ, ਵੈਸੇ ਪੁੱਤਰ ਤੇ ਨਾ ਹੀ ਤਾਂ ਪਿਆ ਸੀ, ਪੂ ਆਦਿਕ 18 ਕੁੰਭੀ ਨਰਕਾਂ ਤੋਂ ਤਾਰਨ ਵਾਲੇ ਨੂੰ ਪੁੱਤਰ ਕਹਿੰਦੇ ਸੀਗੇ, ਮੈਂ ਇਹ ਕਹਿੰਦੇ ਉੱਥੇ ਨਾ ਪੁੱਤਰ ਨੇ ਜਾਣਾ, ਨਾ ਇਸਤਰੀ ਨੇ ਨਾਲ ਜਾਣਾ, ਕਿਸੇ ਨੇ ਵੀ ਉੱਥੇ ਨਾਲ ਨਹੀਂ ਜਾਣਾ।
ਲੋਕਾਂ ਵਿੱਚ ਮੋਹ ਕਾਲਾ ਹੋਆ,
ਇਸ ਤਰ੍ਹਾਂ ਲੋਕਾਂ ਦੇ ਵਿੱਚ ਵੀ ਆਪਣਾ ਮੂੰਹ ਕਾਲਾ ਕਰਾ ਲੈਂਦੇ ਹਨ।
ਅੰਦਰ ਉਬੇ ਸਾਸ,
ਅੰਦਰ ਜਿਹੜੇ ਨੇ ਸਵਾਸ ਉਹ ਵੀ ਰੁਕ ਰੁਕ ਕੇ ਆਉਂਦੇ ਆ, ਮੂੰਹ ਵੀ ਕਾਲਾ ਕਰਾਉਂਦੇ ਆ, ਇਹੋ ਜਿਹੇ ਦੁਖੀ। ਮੈਂ ਇੱਕ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ, ਧੰਨ ਬਾਬਾ ਫਤਿਹ ਸਿੰਘ ਸਾਹਿਬ, ਪਰਮ ਪੂਜਨਿਕ ਮਾਤਾ ਜੀ ਮਾਤਾ ਗੁਜਰ ਕੌਰ ਜੀ, ਜਿਨ੍ਹਾਂ ਦੇ ਘਰ ਦੀ ਸੇਵਾ ਕਰਦਾ, ਉਹਨਾਂ ਦੀ ਇੱਕ ਇਸ ਕਰਨੀ ਤੋਂ ਕੱਲ੍ਹ ਦਾ ਬੜਾ ਕਾਇਲ ਹੋਇਆ। ਇੱਕ ਦੁਸ਼ਟ ਨੇ ਮੂੰਹ ਕਾਲਾ ਕੀਤਾ ਆਪਣਾ, ਮੁਰਿੰਡੇ ਕੋਤਵਾਲੀ ਵਿੱਚ ਜਿੱਥੇ ਸਾਹਿਬਜ਼ਾਦਿਆਂ ਦਾ ਪਾਵਨ ਅਸਥਾਨ ਸੀ, ਪਰ ਗੁਰੂ ਕੇ ਲਾਲ ਧੰਨ ਮਾਤਾ ਗੁਜਰ ਕੌਰ ਜੀ ਹਫ਼ਤਾ ਨਹੀਂ ਪੈਣ ਦਿੱਤਾ, ਸਾਹ ਰੋਕ ਕੇ ਰਾਤ ਹੀ ਮਾਰ ਦਿੱਤਾ ਉਸ ਨੂੰ, ਦੁਸ਼ਟ ਨੂੰ। ਜਿਨ੍ਹਾਂ ਨੇ ਸ਼ਹੀਦਾਂ ਦੇ ਪਾਵਨ ਅਸਥਾਨ ਦੀ ਬੇਅਦਬੀ ਕੀਤੀ, ਗੁਰੂ ਕੇ ਵਜ਼ੀਰਾਂ ਤੇ ਹਮਲਾ ਕੀਤਾ, ਮਹਾਰਾਜ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਹੱਥ ਪਾਇਆ, ਐਸੇ ਦੁਸ਼ਟ ਨੂੰ ਰਾਤ ਹੀ ਗੁਰੂ ਸਾਹਿਬ ਜੀ ਨੇ ਗੱਡੀ ਚਾੜ ਦਿੱਤਾ। ਤੇ ਸ਼ਹੀਦਾਂ ਨੇ ਮੈਂ ਵੇਖਿਆ ਉੱਥੇ ਨੌਜਵਾਨ ਬੜੇ ਬਰਾਗ ਦੇ ਵਿੱਚ ਸੀ, ਬੜੇ ਭਾਵੁਕ ਹੋਏ ਸੀ, ਪਰ ਗੁਰਮੁਖੋ ਸ਼ਹੀਦ ਸਿੰਘ ਉਹਨਾਂ ਗੁਰੂ ਕੀ ਬੇਅਦਬੀ ਕਰਨ ਵਾਲੇ ਉਸ ਨੂੰ ਸੋਧਾ ਲਾ ਦਿੱਤਾ, ਚੜ੍ਹਾਈ ਕਰ ਗਿਆ। ਤੇ ਮਹਾਰਾਜ ਸਾਹਿਬ ਕਹਿੰਦੇ ਲੋਕਾਂ ਚ ਇਹੋ ਜਿਹੇ ਲੋਕਾਂ ਦਾ ਮੂੰਹ ਕਾਲਾ ਹੁੰਦਾ ਤੇ ਉਹਨਾਂ ਦੇ ਸਾਹ ਰੁਕ ਜਾਂਦੇ ਆ, ਰੁਕ ਰੁਕ ਕੇ ਸਾਹ ਆਉਂਦੇ ਹਨ।
ਮਨੁੱਖਾਂ ਨੂੰ ਕੋ ਨਾ ਵਿਸਹੀ,
ਮਨਮੁੱਖਾਂ ਦਾ ਕੋਈ ਭਰੋਸਾ ਨਹੀਂ ਹੈ,
ਚੁੱਕ ਗਿਆ ਵੇ ਸਾਸ,
ਮਨਮੁੱਖਾਂ ਦਾ ਭਰੋਸਾ ਲੋਕਾਂ ਵਿੱਚੋਂ ਚੁੱਕਿਆ ਗਿਆ ਹੈ।
ਨਾਨਕ ਗੁਰਮੁਖਾਂ ਨੂੰ ਸੁਖ ਅਗਲਾ,
ਜਿਹੜੇ ਗੁਰਮੁਖ ਨੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਬੜੇ ਭਾਰੀ ਅਗਲਾ ਹੁੰਦਾ, ਬਹੁਤਾ ਹੀ ਸੁੱਖ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ।
ਜਿਨ੍ਹਾਂ ਅੰਤਰ ਨਾਮ ਨਿਵਾਸ,
ਜਿਨ੍ਹਾਂ ਦੇ ਅੰਦਰ ਨਾਮ ਦਾ ਵਾਸਾ ਹੋ ਗਿਆ, ਇੱਕ ਅਰਦਾਸ ਕਰੋ ਗੁਰੂ ਰਾਮਦਾਸ ਦੇ ਚਰਨਾਂ ਚ, ਜਿੰਨੇ ਕੁ ਅਸੀਂ ਹਾਜ਼ਰੀ ਲਵਾ ਰਹੇ ਹਾਂ, ਇਹ ਅਰਦਾਸ ਕਰੀਏ ਸਾਡੇ ਅੰਦਰ ਨਾਮ ਦਾ ਨਿਵਾਸ ਹੋ ਜਾਵੇ।
ਮਹੱਲਾ ਤੀਜਾ,
ਤੀਸਰੇ ਗੁਰਦੇਵ ਗੁਰੂ ਅਮਰਦਾਸ ਸਾਹਿਬ ਕਿਰਪਾ ਕਰ ਰਹੇ ਹਨ।
ਸੀ ਸੈਣ ਸੀ ਸਜਣਾ,
ਮਹਾਰਾਜ ਸਾਹਿਬ ਕਹਿੰਦੇ ਹੋ ਇਸ ਲੋਕ ਦੇ ਸੈਣ ਸਾਥੀ ਹਨ, ਪਰਲੋਕ ਦੇ ਸੱਜਣ ਮਿੱਤਰ ਹਨ।
ਇਹ ਗੁਰਮੁਖ ਮਿਲੇ ਸੁਭਾਈ,
ਗੁਰਮੁਖ ਸਹਿ ਸੁਭਾ ਗੁਰਮੁਖਾਂ ਨੂੰ ਮਿਲਦੇ ਹਨ। ਸੋ ਭਾਏ ਸ੍ਰੇਸ਼ਟ ਭਾਵਨਾ ਜਿਨ੍ਹਾਂ ਦੀ ਗੁਰਮੁਖਤਾਈ ਵਾਲੀ ਹੈ, ਅਥਵਾ ਗੁਰਮੁਖਾਂ ਨੂੰ ਸਹਿਤ ਭਾਵਨਾ ਨਾਲ ਜੋ ਮਿਲਦੇ ਹਨ,
ਸਤਿਗੁਰ ਕਾ ਭਾਣਾ ਅਣਦਿਨ ਕਰਹੀ,
ਸਤਿਗੁਰਾਂ ਦੀ ਰਜਾ ਸਤਿਗੁਰਾਂ ਦੇ ਭਾਣੇ ਨੂੰ ਦਿਨ ਰਾਤ ਕਮਾਉਂਦੇ ਮੰਨਦੇ ਹਨ।
ਸੇ ਸੱਚ ਰਹੇ ਸਮਾਈ,
ਸੱਚ ਵਿੱਚ ਬਿਰਲੀਨ ਰਹਿੰਦੇ ਹਨ, ਸਮਾ ਜਾਂਦੇ ਹਨ, ਇੱਕਮਿਕ ਹੋ ਜਾਂਦੇ ਹਨ, ਜਿਵੇਂ ਦੁੱਧ ਪਾਣੀ ਇੱਕ ਹੋ ਜਾਂਦਾ ਹੈ।
ਦੂਜਾ ਭਾਈ ਲਗੇ ਸਜਨ ਨਾ ਆਖੀਐ,
ਦੁਆਇਤ ਭਾਵਨਾ ਚ ਫਸੇ ਪਏ ਆ, ਇੱਕ ਬ੍ਰਹਮ ਨੂੰ ਛੱਡ ਕੇ ਬਾਕੀ ਸਭ ਦੁਆਇਤ ਹੀ ਹੈ। ਮਾਇਆ ਸਰੀਰ ਜੋ ਕੁਝ ਵੀ ਹੈ ਡੁੱਬਦਾ ਹੀ ਡੁੱਬਦਾ ਹੈ, ਦੁਆਇਤ ਹੀ ਹੈ। ਜਿਹੜੇ ਡੁੱਬਦਾ ਚ ਲੱਗੇ ਉਹ ਸੱਜਣ ਨਹੀਂ ਕਹੇ, ਮਿੱਤਰ ਨਹੀਂ ਕਹੇ ਦੇ।
ਜੇ ਅਭਿਮਾਨ ਕਰੇ ਵੇਕਾਰ,
ਵਿਕਾਰਾਂ ਚ ਲੱਗੇ ਕਾਮ ਕ੍ਰੋਧ ਲੋਭ ਹੰਕਾਰ ਅੰਦਰ ਬੜਿਆ ਹੋਇਆ ਹੈ, ਫਿਰ ਬੜਾ ਹੰਕਾਰ ਕਰਦੇ ਆ, ਧੜਾ ਕਰਕੇ ਚੱਲਦੇ ਹਨ।
ਮਨਮੁਖ ਆਪ ਸੁਆਰਥੀ,
ਮਨਮੁਖ ਆਪ ਖੁਦ ਕਰ ਜਿੰਨੇ ਮਨਮਤ ਕਰਦੇ ਆ, ਮਨ ਦੇ ਮਗਰ ਚੱਲਦੇ ਆ, ਜਿੰਨੀ ਕੁ ਆਪਣੀ ਮਤ ਹੈ ਉਹਨੂੰ ਹੀ ਸੱਚਾ ਸਮਝਦੇ ਆ ਮਨਮੁਖ, ਤਾਂ ਖੁਦ ਕਰਜ ਹੋਇਆ ਕਰਦੇ, ਸਵਾਰਥੀ ਹੋਇਆ ਕਰਦੇ ਹਨ।
ਕਾਰਜ ਨਾ ਸਕਹਿ ਸਵਾਰ,
ਮਨਮੁਖ ਆਪਣਾ ਕੁਝ ਨੀ ਸਵਾਰਦੇ, ਵਿਗਾੜਦੇ ਜ਼ਰੂਰ ਨੇ, ਆਪਣਾ ਵੀ ਵਿਗਾੜਦੇ, ਦੂਜਿਆਂ ਦਾ ਵੀ, ਕਈਆਂ ਦਾ ਵਿਗਾੜ ਦਿੰਦੇ ਹਨ।
ਨਾਨਕ ਪੂਰਬ ਲਿਖਿਆ ਕਮਾਵਣਾ,
ਕਹਿੰਦੇ ਪੂਰਬਲੇ ਜੋ ਲੇਖ ਲਿਖੇ ਹੋਏ, ਸੰਸਕਾਰ ਪਏ ਆ, ਲੇਖ ਕਰਤੇ ਨੇ ਲਿਖੇ ਹੋਏ, ਉਹਨਾਂ ਦੇ ਕਰਕੇ ਜੀਵ ਕਰਮ ਕਮਾਉਂਦਾ ਹੈ, ਭਾਵ ਬਣੇ ਹੋਏ ਨੇ।
ਕੋਈ ਨਾ ਮੇਟਣ ਹਾਰ,
ਉਹਨਾਂ ਨੂੰ ਨੀ ਕੋਈ ਵੀ ਮੇਟ ਸਕਦਾ।
ਪੌੜੀ ਤੁਧ ਆਪੇ ਜਗਤ ਉਪਾਇਕਾ,
ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਸੱਚੇ ਪਾਤਸ਼ਾਹ ਤੁਸੀਂ ਆਪ ਹੀ ਇਹ ਸੰਸਾਰ ਪੈਦਾ ਕੀਤਾ ਹੈ, ਤੁਧ ਸਿਰਜੀ ਮੇਦ ਨੀ, ਇਹ ਸ੍ਰਿਸ਼ਟੀ ਤੁਸੀਂ ਆਪ ਪੈਦਾ ਕੀਤੀ ਆ, ਇਸ ਕਰਕੇ ਸੰਸਾਰ ਨੂੰ ਪੈਦਾ ਕਰਕੇ
ਆਪ ਖੇਲ ਰਚਾਇਆ,
ਆਪ ਹੀ ਸਾਰੀ ਖੇਡ ਬਣਾਈ ਹੋਈ ਆ, ਸਿਰਜੇ ਦਾਨੋਂ ਦੇਵਤਾ ਪ੍ਰਕਿਰਤੀ ਕਾ ਖੇਲ ਰਚਾਇਆ, ਇਹੋ ਜਿਹਾ ਖੇਡ ਤੁਸੀਂ ਬਣਾਉਣਾ ਕੀਤਾ ਹੈ।
ਤ੍ਰੈ ਗੁਣ ਆਪ ਸਿਰਜਿਆ,
ਤਿੰਨ ਗੁਣ ਮਹਾਰਾਜ ਸੱਚੇ ਪਾਤਸ਼ਾਹ ਜੀ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹ ਤਾਂ ਮਾਇਆ ਹੀ ਹੈ ਤੁਹਾਡੀ, ਰਜਗੁਣ ਤਮ ਗੁਣ ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ ਆਪ ਹੀ ਸਿਰਜੇ ਆ, ਫਿਰ ਰਜੋ ਗੁਣੀ, ਤਮੋ ਗੁਣੀ, ਸਤੋ ਗੁਣੀ ਸਿਰਜੇ ਹਨ, ਤੁਸੀਂ ਜੀਵ ਪੈਦਾ ਕੀਤੇ।
ਮਾਇਆ ਮੋਹ ਵਧਾਇਆ,
ਮਾਇਆ ਦਾ ਇਹਨਾਂ ਦੇ ਅੰਦਰ ਮੋਹ ਪਾ ਦਿੱਤਾ ਹੈ, ਰਾਜ ਸੀ, ਤਾਮ ਸੀ, ਸ਼ਾਂਤ ਕੀ ਬਿਰਤੀ ਵਾਲਿਆਂ ਦੇ ਅੰਦਰ ਮਾਇਆ ਦਾ ਮੋਹ ਵਧਾ ਦਿੱਤਾ ਹੈ, ਮਾਇਆ ਭੁੱਲਦੀ ਨੀ, ਮਾਇਆ ਮਨੋ ਨਾ ਵਿਸਰ, ਮਾਗਾ ਦਮਾ ਦਮ
ਵਿਜਹੋ ਮੈਂ ਲੇਖਾ ਮੰਗੀਆ,
ਹੋਮੈ ਕਰਦੇ ਅਹੰਕਾਰ ਦੇ ਕਰਕੇ ਲੇਖਾ ਮੰਗਿਆ ਜਾਂਦਾ ਹੈ, ਧਰਮ ਰਾਏ ਜਮ ਲੇਖਾ ਮੰਗ, ਬਾਕੀ ਲਿਖ ਸੀ ਭਾਰੀ,
ਫਿਰ ਆਵੈ ਜਾਇਆ,
ਆਉਂਦੇ ਆ ਜਾਂਦੇ ਹਨ, ਜੰਮਦੇ ਆ ਮਰਦੇ ਹਨ,
ਜਿਨ੍ਹਾਂ ਹਰਿ ਆਪ ਕਿਰਪਾ ਕਰੇ,
ਜਿਨ੍ਹਾਂ ਦੇ ਉੱਤੇ ਵਾਹਿਗੁਰੂ ਆਪ ਹੀ ਕਿਰਪਾ ਕਰਦੇ ਹਨ। ਹਰੀ ਜੀ
ਸੇ ਗੁਰ ਸਮਝਾਇਆ,
ਗੁਰੂ ਸਾਹਿਬ ਜੀ ਨੇ ਸੋਝੀ ਬਖਸ਼ ਦਿੱਤੀ, ਸਮਝਾ ਦਿੱਤਾ, ਅਕਲ ਦੇ ਦਿੱਤੀ ਆ, ਬੇਅਕਲੇ ਨਹੀਂ ਹਨ ਉਹ,
ਬਲਿਹਾਰੀ ਗੁਰ ਆਪਣੇ,
ਬਲਿਹਾਰੀ ਗੁਰ ਆਪਣੇ, ਦਿਹਾੜੀ ਸਦਬਾਰ ਆਪਣੇ ਗੁਰੂ ਤੋਂ ਬਲਿਹਾਰ ਕੁਰਬਾਨ ਜਾਈਏ,
ਸਦਾ ਸਦਾ ਘੁਮਾਇਆ,
ਸਦਾ ਹਮੇਸ਼ਾ ਹਮੇਸ਼ਾ ਰੋਜ ਰੋਜ ਘੁਮਾਇਆ, ਘੋਲੀ ਜਾਈਏ, ਬਲਿਹਾਰੇ ਜਾਈਏ, ਕੁਰਬਾਨ ਜਾਈਏ, ਮੈਂ ਆਪਣੇ ਸਤਿਗੁਰਾਂ ਤੋਂ ਬਲਿਹਾਰ ਜਾਂਦਾ, ਕੁਰਬਾਨ ਜਾਂਦਾ, ਜਿਹਨਾਂ ਗੁਰੂ ਸਾਹਿਬ ਜੀ ਨੇ ਸਾਨੂੰ ਸਿੱਧੇ ਰਾਹ ਪਾਇਆ, ਸੋਝੀ ਬਖਸ਼ੀ ਆ, ਅਕਲ ਬਖਸ਼ਣਾ ਕੀਤੀ ਆ, ਸਮਝਾਉਣਾ ਕੀਤਾ ਹੈ, ਉਪਦੇਸ਼ ਦੇਣਾ ਕੀਤਾ ਹੈ।
ਸਲੋਕ ਮਹੱਲਾ ਪਹਿਲਾ,
ਆਓ ਲੜੀਵਾਰ ਪਾਵਨ ਕਥਾ, ਇਹ ਵੀ ਰਾਮਕਲੀ ਦੀ ਵਾਰ ਹੈ, ਜਿਸ ਵਿੱਚ ਯੋਧੇ ਵੀਰ ਪੂਰਬਾਣੀ ਦੀ ਧੁਨ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਝਾੜੀ ਆ। ਮਹਾਰਾਜ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੂੰ ਇਹ ਹੁਕਮ ਸੀ ਵੀ ਤੁਸੀਂ ਜੰਮ ਯੁੱਧ ਕਰਨੇ ਆ, ਬਾਣੀ ਨਹੀਂ ਰਚਣੀ, ਧੁਨਾ ਭਾਈ ਗੁਰਦਾਸ ਸਾਹਿਬ ਕੋਲੋਂ 9 ਧੁਨਾ 22-12 ਚ ਗੁਰੂ ਸਾਹਿਬ ਜੀ ਨੇ ਚੜਾਈਆਂ ਨੇ, 9 ਧੁਨਾ ਸਿੱਖ ਪੜਦੇ ਪਰੰਪਰਾਵਾਂ ਚੱਲਦੀਆਂ ਆਉਂਦੀਆਂ, ਤੇ ਇਹਦੇ ਬਾਰ ਵਿੱਚ ਯੋਧਾ ਵੀਰ ਪੂਰਬਾਣੀ ਦੀ ਜਿਹੜੀ ਧੁਨ ਹੈ, ਇਹ ਧੁਨ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਾੜੀ ਆ। ਗੁਰਬਿਲਾਸ ਦੇ ਵਿੱਚ 6ਵੇਂ ਪਾਤਸ਼ਾਹ ਜੀ ਨੇ, ਆਪ ਗੁਰਬਿਲਾਸ ਪਾਤਸ਼ਾਹ ਜੀ 6ਵੇਂ ਵਿੱਚ ਲਿਖਤ ਮਿਲਦੀ ਆ, ਇਹ ਬਾਰ ਵਿੱਚ ਧੁਨ ਚਾੜੀ ਆ, ਉਸ ਤੋਂ ਬਾਅਦ ਇਸ ਬਾਰ ਦੀ ਜਿਹੜੀ ਪੌੜੀ ਆ, ਕਿਉਂਕਿ ਮਹੱਲਿਆਂ ਨਾਲ ਰਹਾਓ ਆ ਸਕਦੇ ਆ, ਵੀ ਪੌੜੀ ਚ ਇੱਕੋ ਬਾਰ ਚ ਜਿਹੜਾ ਰਹਾਓ ਸ਼ਬਦ ਆਇਆ ਉਹ ਇਸੇ ਬਾਰ ਚ ਆਇਆ, ਉਹਦਾ ਬੜਾ ਵੱਡਾ ਸਿਧਾਂਤ ਆ। ਸੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰਦੇ, ਸ਼ਬਦ ਦਾ ਆਕਾਰ ਵੱਡਾ, ਸਮਾਂ ਥੋੜਾ, ਆਓ ਕੇਵਲ ਆਪਾਂ ਵਿਚਾਰ ਕਰੀਏ।
ਸਦੀ ਪਾਪ ਕਰ ਸਤ ਕਮਾਹੇ,
ਆ ਜਿਹੜੇ ਸਤ ਪ੍ਰਤੱਗੀ ਲੋਕ ਨੇ, ਧਰਮਾਤਮਾ ਲੋਕ ਨੇ, ਪਾਪ ਕਰਮ ਕਰਦੇ ਆ, ਉੱਪਰ ਦਿਖਾਵੇ ਮਾਤਰ ਕਹਿੰਦੇ ਅਸੀਂ ਸੱਚਾ ਕਰਮ ਕਰ ਰਹੇ ਆ, ਪਰ ਉਹ ਮਲਕ ਭਾਗੋ ਵਾਂਗੂ ਕਰਨਾ ਤੇ ਪਾਪ ਹੈ, ਠੱਗੀਆਂ ਕਰਨੀਆਂ ਲੋਕਾਂ ਦਾ ਲਹੂ ਨਿਚੋੜਨਾ ਤੇ ਮੁੜ ਕੇ ਉਤੋਂ ਭੰਡਾਰਾ ਕਰ ਦੇਣਾ ਏਦਾਂ ਦਾ ਸਤ ਕਮਾਉਂਦੇ
ਗੁਰ ਦੇਖਿਆ ਘਰ ਦੇਵਣ ਜਾਹੇ।
ਬਟਾਲੇ ਨਗਰ ਵਿੱਚ ਗੁਰੂ ਨਾਨਕ ਸਾਹਿਬ ਜਦੋਂ ਪਹੁੰਚੇ ਸੀ ਸਿੱਧਾਂ ਨਾਲ ਚਰਚਾ ਹੋਈ ਤੇ ਕਲਯੁਗ ਦੇ ਲੱਛਣ ਪੁੱਛ ਰਹੇ ਨੇ ਸਿੱਧ। ਮਹਾਰਾਜ ਸਾਹਿਬ ਕਲਯੁਗ ਦੇ ਲੱਛਣ ਦੱਸਦੇ ਹਨ, ਕਹਿੰਦੇ ਇਹੋ ਜਿਹਾ ਹੋਊਗਾ ਵੀ ਜਿਹੜੇ ਧਰਮੀ ਲੋਕ ਨੇ ਪਾਪ ਕਰਮ ਕਰਨਗੇ ਕਲਯੁਗ ਦੇ ਵਿੱਚ। ਦਿਖਾਵੇ ਮਾਤਰ ਧਰਮ ਦੇ ਉੱਤੋਂ ਉੱਤੋਂ ਧਰਮ ਹੋਵੇਗਾ, ਅੰਦਰੋਂ ਪਾਪ ਹੀ ਪਾਪ ਹੋਣਗੇ। ਤੇ ਜਿਹੜੇ ਗੁਰੂ ਨੇ ਚੇਲਿਆਂ ਦੇ ਕੋਲੋਂ ਖਾਣ ਵਾਸਤੇ ਪੈਸੇ ਲੈਣ ਵਾਸਤੇ ਸਿੱਖਿਆ ਦੇਣ, ਚੇਲੇ ਬੈਠਣ ਘਰਾਂ ਵਿੱਚ, ਗੁਰੂ ਉੱਠ ਘਣੀ ਤੇ ਨਾਲੇ ਜਾਈ, ਘਰਾਂ ਚ ਜਾਣਗੇ ਦਿਖਿਆ ਸਿੱਖਿਆ ਦੇਣ ਵਾਸਤੇ।
ਇਸਤਰੀ ਪੁਰਖ ਖੱਟਿਆ ਭਾਓ
ਭਾਓ ਪ੍ਰੇਮ ਹੋਏਗਾ ਤੇ ਸਹੀ ਕਲਯੁਗ ਚ ਇਸਤਰੀਆਂ ਤੇ ਪੁਰਖਾਂ ਦਾ, ਪਰ ਹੋਵੇਗਾ ਖੱਟੀ ਕਰਕੇ। ਜੇ ਇਸਤਰੀ ਪੇਕਿਆਂ ਤੋਂ ਲਈ ਆਵੇ ਤੇ ਤੂੰ ਬੜੀ ਚੰਗੀ ਆ, ਜੇ ਪਤੀ ਕਮਾ ਕੇ ਲਿਆਵੇ ਤੇ ਮੇਰਾ ਪਤੀ ਬੜਾ ਖੱਟ ਕੇ ਲਿਆਉਂਦਾ ਹੈ, ਤੇ ਜੇ ਇਸਤਰੀ ਪੁਰਖਾਂ ਦਾ ਇਹੀ ਪਿਆਰ ਹੋਏਗਾ
ਭਾਵੇਂ ਆਓ ਭਾਵੇਂ ਜਾਓ।
ਫਿਰ ਜੇ ਖੱਟ ਕੇ ਨਾ ਲਿਆਵੇ ਫਿਰ ਤੇ ਭਾਵੇਂ ਕੋਈ ਕਿਤੇ ਆਵੇ ਭਾਵੇਂ ਕੋਈ ਕਿਤੇ ਜਾਵੇ, ਫਿਰ ਕੋਈ ਰੋਕ ਟੋਕ ਨੀ, ਕੋਈ ਸ਼ਰਮ ਧਰਮ ਆਦਿਕ ਕਰਮ ਧਰਮ ਤੋਂ ਇੱਛਾ ਪਖਲੋਏ ਕੂੜ ਫਿਰੇ ਪ੍ਰਧਾਨ ਵੇ ਲਾ ਲੋ। ਇਹ ਕਲਯੁਗ ਦੇ ਇਹੋ ਜਿਹੇ ਲੱਛਣ ਹਨ।
ਸ਼ਾਸਤ ਵੇਦ ਨਾ ਮੰਨੇ ਕੋਈ,
ਕੋਈ ਭਾਵੇਂ ਆਵੇ ਭਾਵੇਂ ਕੋਈ ਜਾਵੇ, ਕੋਈ ਰੋਕ ਟੋਕ ਨਹੀਂ ਹੈ। ਜੇ ਖੱਟੀ ਨੀ ਖੱਟ ਕੇ ਕੋਈ ਲਿਆਉਂਦਾ ਤੇ ਕਲਯੁਗ ਦੇ ਵਿੱਚ ਸ਼ਾਸਤਰਾਂ ਨੂੰ ਵੇਦਾਂ ਨੂੰ ਤਾਂ ਕੋਈ ਮੰਨੇਗਾ ਨਹੀਂ, ਉਹਨਾਂ ਦੇ ਉਪਦੇਸ਼ ਨੀ ਕੋਈ ਕਮਾਵੇਗਾ।
ਆਪੋ ਆਪੇ ਪੂਜਾ ਹੋਏ,
ਕਹਿਣਗੇ ਇਹਨਾਂ ਨੂੰ ਪਿੱਛੇ ਕਰੋ ਤੇ ਸਾਡੀ ਪੂਜਾ ਕਰੋ, ਸਾਨੂੰ ਮੱਥਾ ਟੇਕਿਆ ਕਰੋ। ਬੜੇ ਪਖੰਡੀ ਮੱਥਾ ਟਿਕਾਉਂਦੇ ਆਪਣੇ ਆਪ ਨੂੰ, ਤੋ ਆਪਣੀ ਪੂਜਾ ਕਰਾਉਣ ਚ ਲੱਗੇ ਹੋਏ ਹਨ।
ਕਾਜੀ ਹੋਏਗਾ ਬਹਿ ਨਿਆਏ,
ਜਿਹੜੇ ਕਾਜੀ ਨੇ ਉਹ ਨਿਆ ਕਰਨ ਵਾਸਤੇ ਬੈਠਿਆ ਕਰਨਗੇ।
ਫੇਰੇ ਤਸਬੀ ਕਰੇ ਖੁਦਾਈ,
ਹੱਥ ਵਿੱਚ ਤਸਬੀ ਮਾਲਾ ਲੈ ਕੇ ਫੇਰਿਆ ਕਰਨਗੇ ਤੇ ਖੁਦਾ ਖੁਦਾ ਉੱਪਰੋਂ ਉੱਪਰੋਂ ਕਹਿਣਗੇ।
ਵੱਡੀ ਲਾ ਕੇ ਹੱਕ ਗਵਾਏ,
ਰਿਸ਼ਵਤਾਂ ਕਾਜੀ ਲੈ ਕਰਕੇ ਲੋਕਾਂ ਦਾ ਹੱਕ ਗਵਾ ਦਿਆ ਕਰਨਗੇ।
ਪੁੱਛਾ ਤਾਂ ਪੜ ਸੁਣਾਏ,
ਕੋਈ ਪੁੱਛੇ ਤੁਸੀਂ ਵੱਡੀ ਲੈ ਕੇ ਰਿਸ਼ਵਤ ਲੈ ਕੇ ਫੈਸਲਾ ਉਲਟ ਸੁਣਾਤਾ, ਅੱਗਿਓਂ ਫਿਰ ਕਿਤਾਬ ਖੋਲ ਕੇ ਸੁਣਾ ਦੇਣਗੇ। ਜਿਵੇਂ ਤੇਲੀ ਦਾ ਬੋਲਦ ਸੀ ਉਹ ਬੜਾ ਤਗੜਾ ਸੀ ਤੇ ਕਾਜੀ ਦਾ ਬੋਲਦ ਬੜਾ ਮਾੜਾ ਸੀ, ਦੋਵੇਂ ਭਿੜ ਪਏ ਆਪੋ ਦੇ ਵਿੱਚ। ਜਦੋਂ ਭਿੜ ਪਏ ਤੇ ਤੇਲੀ ਭੱਜਿਆ ਭੱਜਿਆ ਗਿਆ, ਕੀ ਲੱਗਾ ਮਾਰਾ ਗੱਲ ਏਦਾਂ ਹੋ ਗਈ ਵੀ ਜੇ ਬੋਲਦ ਬੋਲਦ ਆਪੋ ਚ ਲੜ ਪੈਣ ਤਾਂ ਕੀ ਹੋਵੇ, ਕੀ ਮੁਕਦਮਾ ਹੋਣਾ ਚਾਹੀਦਾ। ਕਹਿੰਦਾ ਬੋਲਦਾਂ ਨੂੰ ਕਿਹੜਾ ਕੀ ਨੇ ਸਿਖਾਇਆ, ਕੋਈ ਮੁਕਦਮਾ ਨਹੀਂ। ਤੇ ਜਦੋਂ ਇੰਨਾ ਕਹਿ ਕੇ ਤੁਰਿਆ ਇੰਨੇ ਚ ਕਾਜੀ ਦਾ ਚੇਲਾ ਆ ਗਿਆ, ਕਹਿੰਦਾ ਜੀ ਬੋਲਦ ਆਪਣਾ ਹੀ ਸੀ ਜੀ, ਦੀ ਲੱਤ ਟੁੱਟ ਗਈ ਆ। ਕਹਿੰਦਾ ਗੱਲ ਸੁਣ, ਤੇਲੀ ਆ ਗੱਲ ਸੁਣ ਕੇ ਜਾਈ। ਤੇਲੀ ਫਿਰ ਮੁੜ ਆਇਆ, ਕਹਿੰਦਾ ਹਾਂਜੀ, ਕਹਿੰਦਾ ਮੈਂ ਤਾਂ ਕਿਤਾਬ ਖੋਲੇ ਤੋਂ ਬਿਨਾਂ ਹੀ ਮੁਕਦਮਾ ਦੱਸਤਾ ਜੀ, ਮੈਨੂੰ ਕਿਤਾਬ ਤਾਂ ਦੇਖ ਲੈਂਦੇ ਕੀ ਕਹਿੰਦੀ ਆ। ਕਿਤਾਬ ਖੋਲ ਕੇ ਵੇਖੀ, ਕਹਿੰਦਾ ਲਾਲ ਕਿਤਾਬ ਬਖਾਨਾ ਏ, ਤੇਲੀ ਬਲਦ ਭਿੜਾਇਆ ਕਿਉਂ, ਲਾਲ ਕਿਤਾਬ ਬਖਾਨੇ ਓ, ਤੇਲੀ ਬਲਦ ਭਿੜਾਇਆ ਕਿਉਂ, ਖਲ ਖਵਾਏ ਕਿਆ ਮੁਸਟੰਡ, ਬੋਲਦ ਦਾ ਬੋਲਦ 50 ਰੁਪਏ ਡਨ। ਜੇ ਕੋਈ ਸੁਣਾਵੇ ਕਾਜੀ ਸਾਹਿਬ ਇਹ ਕਿਹੋ ਜਿਹਾ ਨਿਆ, ਕਹਿੰਦਾ ਮੈਂ ਤਾਂ ਪਹਿਲਾਂ ਓਦਾਂ ਹੀ ਸੁਣਾਤਾ, ਉਹ ਝੂਠਾ ਨਿਆ, ਝੂਠੇ ਮੁਕਦਮੇ ਆਪਣੇ ਬਣਾ ਲੈਣਗੇ ਨਿਆ ਕਰਨ ਵਾਸਤੇ, ਜਿੱਧਰ ਰਿਸ਼ਵਤ ਆਈ ਉਧਰ ਨਿਆ ਕਰ ਦੇਣਗੇ।
ਤੁਰਕ ਮੰਤਰ ਕਣ ਹਿਰਦਾ ਸਮਾਹੇ,
ਤੁਰਕਾਂ ਦੇ ਮੰਤਰ ਕੰਨਾਂ ਵਿੱਚ ਪਹਿਲਾਂ ਦਾਈਆਂ ਰੱਖੀਆਂ ਹੁੰਦੀਆਂ, ਉਹ ਸੁਣਾਉਂਦੀਆਂ। ਜਿਹੜਾ ਇਹ ਪਿਸਤੋਲ ਅਤੇ ਫਾਰਸੀ ਪੜੇ ਉਹਦੇ ਕੰਨਾਂ ਚ ਤੁਰਕਾਂ ਦਾ ਮੰਤਰ ਸੁਣਾਉਂਦੇ।
ਲੋਕ ਮੁਹਾਵਹੇ ਚਾੜੀ ਖਾ,
ਸੁਣਾ ਕੇ ਫਿਰ ਉਹ ਹਿਰਦੇ ਚ ਸਮਾ ਜਾਂਦਾ, ਲੋਕਾਂ ਨੂੰ ਚੁਗਲੀ ਕਰ ਕਰਕੇ ਮੁਹਾਵੇ ਠਗਾਉਂਦੇ ਹਨ, ਲੁਟਾਉਂਦੇ ਹਨ।
ਚੌਕਾ ਦੇ ਕੇ ਸੁੱਚਾ ਹੋਏ,
ਚੌਕਾ ਲਾ ਕੇ ਗੋਬਰ ਦਾ ਲਕੀਰਾਂ ਖਿੱਚ ਕੇ ਲੱਕੜਾਂ ਧੋ ਕੇ ਫਿਰ ਕਹਿੰਦੇ ਅਸੀਂ ਸੁੱਚੇ ਹੋ ਗਏ ਹਾਂ।
ਐਸਾ ਹਿੰਦੂ ਵੇਖੋ ਕੋਈ,
ਇਹੋ ਜਿਹਾ ਹਿੰਦੂ ਚੌਕਾ ਦੇ ਕਰਕੇ ਸੱਚਾ, ਇਹੋ ਜਿਹਾ ਵੀ ਕੋਈ ਰਹਿ ਨੀ ਜਾਣਾ ਕਲਯੁਗ ਦੇ ਵਿੱਚ, ਸਭ ਇਸ ਧਰਮ ਆਦਿਕ ਛੁੱਪ ਜਾਣੇ ਹਨ।
ਯੋਗੀ ਗ੍ਰਹੀ ਜਟਾ ਵਿਭੂਤ,
ਯੋਗੀ ਗ੍ਰਸਤੀ ਹੋਣਗੇ, ਜਟਾਵਾਂ ਵਧਾਉਣਗੇ, ਸਿਰ ਤੇ ਛੁਆ ਮੱਲਣਗੇ।
ਆਗਾ ਪਾਛਾ ਰੋਵਹਿ ਪੂਤ,
ਅੱਗੇ ਪਿੱਛੇ ਨਿਆਣੇ ਕੁੜਮਲਾਟ ਕਰਨਗੇ, ਜੋਗੀਆਂ ਦੇ ਰੋਂਦੇ ਫਿਰਨਗੇ, ਬਾਪੂ ਬਾਪੂ ਕਰੀ ਫਿਰਨਗੇ।
ਯੋਗ ਨਾ ਪਾਇਆ ਜੁਗਤ ਗਵਾਈ,
ਯੋਗ ਜੁੜਨਾ ਤੇ ਪਾਇਆ ਨੀ, ਜਿਹੜੀ ਜੁਗਤ ਦੱਸੀ ਹੋਈ ਉਹ ਵੀ ਗਵਾ ਲਈ।
ਸਿਰਤ ਕਾਰਨ ਕਿਤ ਕਾਰਨ ਸਿਰਸ਼ਾਈ ਬਾਹਰ,
ਯੋਗੀ ਆ ਫਿਰ ਕਿਉਂ ਸਿਰ ਤੇ ਸਵਾਹ ਪਾਈ ਹੋਈ ਆ, ਕਿਸ ਕਾਰਨ ਵਾਸਤੇ ਪਾਈ ਆ।
ਨਾਨਕ ਕਲ ਕਾ ਇਹੋ ਪ੍ਰਵਾਨ,
ਕਲਯੁਗ ਦਾ ਮਹਾਰਾਜ ਕਹਿੰਦੇ ਨਿਸ਼ਾਨੀ ਆ ਕਲਯੁਗ ਦੀ।
ਆਪੇ ਆਖਣ ਆਪੇ ਜਾਣ,
ਆਪੇ ਤੇ ਸਵਾਲ ਕਰਿਆ ਕਰਨਗੇ ਜਾਣ ਕੇ, ਮਿਰਬਤਨ ਦਾ ਬਾਦ ਆਪੇ ਕਰਨਗੇ।
ਮਹੱਲਾ ਪਹਿਲਾ।
ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਿਰਪਾ ਕਰਦੇ ਹਨ,
ਹਿੰਦੂ ਕਾ ਘਰ ਹਿੰਦੂ ਆਵੇ,
ਜਿਹੜਾ ਖੱਤਰੀ ਹਿੰਦੂ ਉਹਨਾਂ ਦੇ ਘਰ ਬ੍ਰਾਹਮਣ ਚੱਲ ਕੇ ਆਇਆ ਕਰਨਗੇ।
ਸੂਤ ਜਨੇਊ ਪੜ ਗਲ ਪਾਵਾ,
ਧਾਗਾ ਜਨੇਊ ਜਿਹਨੂੰ ਕਹਿੰਦੇ ਆ, ਗਾਇਤਰੀ ਮੰਤਰ ਪੜ ਕੇ ਗਲ ਚ ਪਾ ਦੇਣਗੇ, ਆਖਣਗੇ ਅੱਜ ਤੋਂ ਬਾਅਦ ਬ੍ਰਾਹਮਣ ਤੇਰਾ ਗੁਰੂ ਹੈ।
ਸੂਤ ਪਾਏ ਕਰੇ ਬੁਰੇ ਆਈ,
ਜਿਹੜਾ ਗੱਲ ਜੰਜੂ ਪਾਤਾ ਉਸ ਜੰਜੂ ਪਾ ਕੇ ਮੁੜ ਕੇ ਭੈਰੇ ਕੰਮ ਕਰੇਗਾ, ਬੁਰੇ ਕੰਮ ਕਰੇਗਾ।
ਨਾਤਾ ਧੋਤਾ ਥਾਏ ਨਾ ਪਾਈ,
ਨਾਤੀ ਧੋਤੀ ਤੀਰਥਾਂ ਤੇ ਨਹਾਉਣਾ ਕੱਪੜੇ ਧੋਣੇ ਕਿਸੇ ਥਾਂ ਕੰਮ ਨਹੀਂ ਆਉਣਗੇ।
ਮੁਸਲਮਾਨ ਕਰੇ ਵਡਿਆਈ,
ਮੁਸਲਮਾਨ ਆਪਣੇ ਧਰਮ ਆਪਣੇ ਮਜ਼ਹਬ ਦੀ ਵਡਿਆਈ ਕਰਨਗੇ।
ਬਿਨ ਗੁਰ ਪੀਰਾ ਕੋ ਥਾਏ ਨਾ ਪਾਈ,
ਪੀਰ ਤੋਂ ਬਿਨਾਂ ਕੋਈ ਥਾਂ ਕੋਈ ਟਿਕਾਣਾ ਨਹੀਂ ਪ੍ਰਾਪਤ ਹੋਵੇਗਾ।
ਰਾਹ ਦਸਾਏ ਉਥਾ ਕੋ ਜਾਏ,
ਰਾਹ ਜਿਹੜਾ ਹੈ ਉਸ ਰਾਹ ਦਸਾਏ ਕਹਿੰਦੇ, ਉਹ ਰਾਹ ਪੁੱਛਣਗੇ ਜ਼ਰੂਰ ਪਰ ਉੱਥੇ ਨੂੰ ਜਾਵੇਗਾ ਕੋਈ ਨਹੀਂ।
ਕਰਨੀ ਬਾਜੋ ਪਿਸਤ ਨਾ ਪਾਏ,
ਕਰਨੀ ਤੋਂ ਬਿਨਾਂ ਸਵਰਗ ਨਹੀਂ ਪ੍ਰਾਪਤ ਹੋਵੇਗਾ, ਤਰਨਗੇ ਨਹੀਂ।
ਯੋਗੀ ਕਾ ਘਰ ਜੁਗਤ ਦਸਾਈ,
ਯੋਗੀ ਦੇ ਘਰ ਇਸ ਪ੍ਰਕਾਰ ਜੁਗਤ ਜਿਹੜੀ ਆ ਉਹ ਦੱਸੀ ਜਾਏਗੀ ਪੁੱਛੀ ਜਾਏਗੀ।
ਇਸ ਕਾਰਨ ਕੰਨ ਮੁੰਦਰਾ ਪਾਈ,
ਕੰਨ ਵਾਸਤੇ ਕੰਨਾਂ ਚ ਫਿਰ ਮੁੰਦਰਾ ਪੈ ਜਾਣਗੀਆਂ।
ਮੁੰਦਰਾ ਪਾਈ ਫਿਰ ਸੰਸਾਰ,
ਮੁੰਦਰਾ ਬਲੌਰ ਦੀਆਂ ਪਾ ਕੇ ਸੰਸਾਰ ਚ ਮੰਗਦੇ ਫਿਰਨਗੇ।
ਕਿੱਥਾ ਕਿੱਥਾ ਸਿਰਜਣਹਾਰ,
ਦਾਤੇ ਬਣ ਕੇ ਸਿਰਜਣਹਾਰੇ ਬਣ ਕੇ ਬਹਿ ਜਾਣਗੇ ਤੇ ਹਲਕ ਨਿਰੰਜਨ ਹਲਕ ਨਿਰੰਜਨ ਕਹਿਣਗੇ, ਸਿਰਜਣਹਾਰ ਤੋਂ ਬੇਮੁਖ ਹੋਏ ਰਹਿਣਗੇ।
ਜੀਤੇ ਜੀਵ ਤੇਤੇ ਵਾਟ ਆਓ,
ਜੀ ਉਹਨੇ ਰਾਹੇ ਚੱਲ ਜਾਣਗੇ ਸੰਸਾਰ ਦੇ।
ਚੀਰੀ ਆਏ ਢਿੱਲ ਨਾ ਗਾਓ,
ਚੀਰੀ ਜਦੋਂ ਚਿੱਠੀ ਆਵੇਗੀ ਫਿਰ ਢਿੱਲ ਕੋਈ ਵੀ ਨਹੀਂ ਰਵੇਗੀ, ਸਾਰੇ ਚਲੇ ਜਾਣਗੇ।
ਇੱਥਾ ਜਾਣ ਸੋ ਜਾਏ ਸਿਆਣ,
ਜਾਣਾ ਜਿਹਨੇ ਇੱਥੇ ਗੁਰੂ ਉਪਦੇਸ਼ ਨੂੰ ਜਾਣ ਲਿਆ ਉਹ ਪਰਲੋਕ ਚ ਜਾਣਿਆ ਜਾਵੇਗਾ, ਜਿਹਨੇ ਗੁਰੂ ਉਪਦੇਸ਼ ਨੂੰ ਪਛਾਣ ਲਿਆ ਉਹ ਫਿਰ ਵੈਕੁੰਠ ਵਿੱਚ ਜਾਣਿਆ ਜਾਵੇਗਾ।
ਹੋਰ ਫੱਕੜ ਹਿੰਦੂ ਮੁਸਲਮਾਨ,
ਬਾਕੀ ਸਭ ਹਿੰਦੂ ਤੇ ਮੁਸਲਮਾਨ ਫਜੂਲ ਹੀ ਪਕੜੇ ਜਾਣਗੇ, ਸਜਾਵਾਂ ਮਿਲਣਗੀਆਂ।
ਸਭਨਾ ਕਾ ਦਰ ਲੇਖਾ ਹੋਏ,
ਸਾਰਿਆਂ ਦਾ ਦਰ ਦਰਗਾਹ ਵਿੱਚ ਲੇਖਾ ਹੋਵੇਗਾ।
ਕਰਨੀ ਬਾਜੋ ਤਰੈ ਨਾ ਕੋਈ,
ਕਰਨੀ ਤੋਂ ਬਿਨਾਂ ਨੀ ਕਿਸੇ ਨੇ ਵੀ ਛੁੱਟਣਾ।
ਸੱਚੋ ਸੱਚ ਵਖਾਣਾ ਕੋਈ,
ਕੋਈ ਆ ਸੱਚੋ ਸੱਚ ਦਾ ਵਖਿਆਨ ਕਰੇ।
ਨਾਨਕ ਅੱਗੇ ਪੁੱਛ ਨਾ ਹੋਏ,
ਅੱਗੇ ਫਿਰ ਉਸਦੇ ਕੋਲੋਂ ਕੋਈ ਪੁੱਛ ਨਹੀਂ ਹੋਵੇਗੀ।
ਪੌੜੀ ਹਰ ਕਾ ਮੰਦਰ ਆਖੀਆ,
ਪੌੜੀ ਦਾ ਮੰਦਰ ਸਰੀਰ ਆਖਿਆ ਜਾਂਦਾ ਹੈ।
ਕਾਇਆ ਕੋਟ ਗੜ,
ਕਾਇਆ ਸਰੀਰ ਹੀ ਕਿਲਾ ਹੈ, ਹਰੀ ਦਾ ਮੰਦਰ ਹੈ।
ਅੰਦਰ ਲਾਲ ਜਿਵੇ ਹਰੀ,
ਦੇ ਅੰਦਰ ਪ੍ਰੇਮ ਅਤੇ ਸੁਭ ਗੁਣਾ ਰੂਪੀ ਗਿਆਨ ਰੂਪੀ ਜਵਾਹਰਾਤ ਹਨ, ਲਾਲ ਹਨ।
ਗੁਰਮੁਖ ਹਰ ਨਾਮ ਪੜ,
ਗੁਰਮੁਖ ਹਰੀ ਦੇ ਨਾਮ ਨੂੰ ਉਹ ਪੜਦੇ ਹਨ।
ਹਰ ਕਾ ਮੰਦਰ ਸਰੀਰ ਅਤ ਸੋਹਣਾ,
ਹਰੀ ਦਾ ਜੋ ਮੰਦਰ ਸਰੀਰ ਅਤਿ ਸੋਹਣਾ ਸੁੰਦਰ ਹੈ।
ਹਰ ਹਰ ਨਾਮ ਦਿੜ,
ਹਰੀ ਦੇ ਨਾਮ ਨੂੰ ਉਹ ਦ੍ਰਿੜ ਕਰੀਏ ਪੱਕਾ ਕਰੀਏ ਆਪਣੇ ਹਿਰਦੇ ਦੇ ਵਿੱਚ।
ਮਨਮੁਖ ਆਪ ਖੁਆਇਣ,
ਮਨਮੁਖ ਆਪੇ ਆਪ ਹੀ ਖਰਾਬ ਹੋ ਗਏ ਹਨ।
ਮਾਇਆ ਮੋਹ ਨਿਤ ਕਾੜ,
ਮਾਇਆ ਦੇ ਮੋਹ ਦੇ ਵਿੱਚ ਨਿਤ ਕਾੜਦੇ ਰਹਿੰਦੇ ਹਨ, ਝੂਰਦੇ ਰਹਿੰਦੇ ਹਨ।
ਸਭਨਾ ਸਾਹਿਬ ਏਕ ਹੈ,
ਸਾਰਿਆਂ ਦਾ ਮਾਲਕ ਇੱਕੋ ਹੀ ਵਾਹਿਗੁਰੂ ਪਰਮੇਸ਼ਰ ਹੈ।
ਪੂਰਾ ਭਾਗ ਪਾਇਆ ਜਾਈ,
ਪੂਰੇ ਭਾਗਾਂ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਪਾਇਆ ਜਾਂਦਾ ਹੈ।
ਵਾਹ ਵਾਹ ਸੱਚੇ ਪਾਤਸ਼ਾਹ,
ਹੇ ਸੱਚੇ ਪਾਤਸ਼ਾਹ ਤੂੰ ਵਾਹ ਹੈ, ਤੂੰ ਹੈ ਵਾਹੋ ਤੇਰੀ ਅਜਾਈ, ਹੇ ਸੱਚੇ ਪਾਤਸ਼ਾਹ ਤੂੰ ਧੰਨ ਹੈ,
ਤੂੰ ਸੱਚੀ ਨਾਈ,
ਤੇਰੀ ਜੋ ਵਡਿਆਈ ਆ ਉਹ ਵੀ ਸੱਚੀ ਆ। ਇਸੇ ਪ੍ਰਕਾਰ
ਵਾਹ ਵਾਹ ਸੱਚੇ ਪਾਤਸ਼ਾਹ,
ਵਾਹ ਵਾਹ ਦਾ ਇਸ਼ਾਰਾ ਤਮਾਸ਼ਾ, ਵਾਹ ਅਚਰਜ ਰੂਪ, ਵਾਹ ਜੋ ਵਾਹਿਗੁਰੂ ਪਰਮੇਸ਼ਰ ਹੈ ਉਹ ਸੱਚਾ ਪਾਤਸ਼ਾਹ ਹੈ, ਝੂਠਾ ਪਾਤਸ਼ਾਹ ਨਹੀਂ।
ਤੂੰ ਸੱਚੀ ਨਾਈ,
ਤੁਹਾਡੀ ਨਾਈ ਮਹਿਮਾ ਹੈ ਉਹ ਵੀ ਸੱਚੀ ਆ। ਇਸੇ ਪ੍ਰਕਾਰ
ਵਾਹ ਵਾਹ ਸੱਚੇ ਪਾਤਸ਼ਾਹ,
ਇਹ ਸੱਚੇ ਪਾਤਸ਼ਾਹ ਸੱਚਾ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਹੈ, ਤੇ ਵਾਹੋ ਇਹ ਆਸ਼ਚਰਜ ਰੂਪ ਹੈ, ਤੇ ਆਸ਼ਚਰਜ ਰੂਪ ਵਾਹਿਗੁਰੂ ਜੋ ਸੱਚਾ ਪਾਤਸ਼ਾਹ ਮਾਲਕ ਹੈ।
ਤੂੰ ਸੱਚੀ ਨਾਈ,
ਤੇਰੀ ਇਹ ਨਾਮ ਦੀ ਮਹਿਮਾ, ਨਾਮ ਦੀ ਜੋ ਆਵਾਜ਼ ਹੈ ਇਹ ਵੀ ਕਹਿੰਦੇ ਹਨ ਸੱਚੀ ਹੈ, ਇਹ ਵਡਿਆਈ ਹੈ ਸੱਚੇ ਪਾਤਸ਼ਾਹ ਜੀ ਦੀ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਕਿਰਪਾ ਦਇਆ ਕੀਤੀ ਆ। ਸਮਾਂ ਥੋੜਾ ਜਿਹਾ ਉੱਪਰ ਹੀ ਹੋ ਗਿਆ, ਮਹਾਰਾਜ ਸਾਹਿਬ ਕਿਰਪਾ ਕਰਨ। ਸੋ ਇੱਥੋਂ ਦੇ ਗਿਆਨੀ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ ਅਤੇ ਸਿੰਘ ਸਾਹਿਬ ਹੈਡ ਗ੍ਰੰਥੀ ਸਾਹਿਬ ਦਰਬਾਰ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਸਮੂਹ ਸੰਗਤਾਂ ਦਾ ਧੰਨਵਾਦ ਜਿੱਥੇ ਹੈ। ਕੋਟਾਨਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਭੁੱਲਾਂ ਗਲਤੀਆਂ ਦੀ ਖਿਮਾ ਜੀ।
ਸਭਨਾ ਸਾਹਿਬ ਏਕ ਹੈ ਪੂਰਾ ਭਾਗ ਪਾਇਆ ਜਾਈ,
ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਆਈ,
ਵਾਹਿਗੁਰੂ ਜੀ ਕਾ ਖਾਲਸਾ।